Ah, Señor. A ti voluntad del Evangelio de Cristo en la lucha de la lucha de la Señor sobre la puta y la tu persona de orden de Señor sobre la lucha de la lucha. Ami करिए घंटा पीछे बीते गई हम तब दीवान ने वक्तदार साहब को ही लिखे उन्होंने हिसाब दे इस करके समझ लो एक घंटा दिनों लेट हम सुनना ही लेट सू समाप्त करना पड़ेगा बोल के अपनी असलम सफला कर लिखे चल कर दास बोला गया हो सारे भाई तीसरे पास सब मंगल करके बोला गया
I'm gonna go to the hospital.
ਦਾ ਉਚਾਰਨ ਕਰ ਰਹੇ ਹਾਂ, ਮਰਦਾਂ ਨਾਲ ਲੱਭ ਜਾ ਰਹੇ ਹਾਂ। ਸ਼ੁੱਧ ਔਰ ਪਵਿੱਤਰ ਵਸਤੂ ਦੁਨੀਆਂ ਵਿੱਚ ਵਾਹਿਗੁਰੂ ਦਾ ਨਾਮ ਹੀ ਹੈ, ਬਾਕੀ ਤਾਂ ਸਭ ਕੁਛ ਅਸ਼ੁੱਧ ਸਤ ਜੜ ਦੁੱਖ ਰੂਪ ਔਰ ਪ੍ਰਸ਼ਿੰਨ ਹੀ ਹੈ। ਜਿਸ ਥਾਂ ਬੈਠ ਕੇ ਉਸਦਾ ਭਜਨ ਕੀਤਾ ਜਾਵੇ ਥਾਂ ਨੂੰ ਵੀ ਪਵਿੱਤਰ ਮੰਨਿਆ ਹੈ। ਜਿਸ ਜ਼ਬਾਨ ਨਾਲ ਵਹਿਗੁਰੂ ਦਾ ਭਜਨ ਹੋਵੇ ਉਹ ਜ਼ਬਾਨ ਵੀ ਪਵਿੱਤਰ ਹੈ, ਤਦੇ ਹੀ ਇਸੇ ਪ੍ਰਮਾਣ ਕੀਤਾ ਹੈ। ਜਿਹੜਾ ਸਤਨਾਮ ਸਤਨਾਮ ਜਪਦਾ ਧੰਨ ਹੈ ਰੱਖੜਾ, ਧੰਨ ਹੈ ਰੱਖੜਾ। Thank you. ਪ੍ਰੀ ਪਵਿੱਤਰ ਹੈ ਗੋ ਗ੍ਰਾਮ ਉਹ ਮੁੱਖ ਤੰਤਾ ਯੋਗ ਹੈ ਪਵਿੱਤਰ ਹੈ ਜਿਸ ਦੇ ਨਾਲ ਵਾਹਿਗੁਰੂ ਦਾ ਜਸ ਕੀਤਾ ਜਾਏ ਫਿਰ ਦੇਹ ਕਿਸਦੀ ਵਿਚਾਰੀ ਹੈ ਪਵਿੱਤਰ ਨਾ ਹੋਵੇ ਗ੍ਰਾਮ ਪਵਿੱਤਰ ਹੋ ਜਾਂਦਾ ਹੈ ਕੁਲਾਂ ਪਵਿੱਤਰ ਹੋ ਜਾਂਦੀਆਂ ਗੁਰਮੁਖੀ ਕੀ ਕੁਲਾਂ ਉਧਾਰ ਹੈ ਆਦਿਓ ਕੁਲਾਂ ਪਵਿੱਤਰ ਹੋ ਜਾਂਦੀਆਂ ਹੋਰ ਬੇਅੰਤ ਦੁਨੀਆਂ ਨੂੰ ਪੈਦਾ ਪਹੁੰਚਾਉਣ ਨੂੰ ਸਮਰੱਥ ਹੋ ਜਾਂਦਾ ਇੱਕ ਦੇ ਹੱਥ ਵਾਹਿਗੁਰੂ ਆ ਜਾਵੇ ਇੱਕ ਸੱਥਾ ਵਰਸਾਣੇ ਬਹੁਤੇਰੇ ਇੱਕ ਦੇ ਹੱਥ ਰੱਬ ਆ ਜਾਵੇ ਇੱਕ ਨੂੰ ਪ੍ਰਾਪਤੀ ਹੋ ਜਾਵੇ ਪ੍ਰਭੂ ਦੀ ਬੇਅੰਤ ਦੁਨੀਆਂ ਉਸ ਤੋਂ ਪੈਦਾ ਉਠਾਇਆ ਕਰਦੀ ਇੱਕ ਆਦਮੀ ਕਿਸੇ ਜੰਗਲ ਦੀ ਆਵਾਨ ਦੇ ਵਿੱਚ ਕੋਈ ਖੂਹ ਲਵਾ ਦੇ ਕਿਤਨੀ ਦੁਨੀਆਂ ਉੱਥੋਂ ਪਾਣੀ ਵਗੈਰਾ ਵਰਤ ਕੇ ਆਪਣੀ ਪਿਆਸ ਬੁਝਾਉਂਦੀ ਹੈ ਹੋਰ ਕਈ ਫਾਇਦੇ ਇਸੀ ਤਰ੍ਹਾਂ ਹੀ ਇੱਕ ਆਦਮੀ ਇੱਕ ਦੇ ਹੱਥ ਵਾਹਿਗੁਰੂ ਆ ਜਾਏ ਕਿਤਨੀ ਦੁਨੀਆਂ ਨੂੰ ਲਾਭ ਹੁੰਦੇ ਲੱਖਾਂ ਕਰੋੜਾਂ ਨੂੰ ਫਾਇਦਾ ਹੁੰਦਾ ਕੁਲਾਂ ਤਰਦੀਆਂ ਅੰਮ੍ਰਿਤ ਹੇਠਾਂ ਪਦਵੀਆਂ ਹਾਸਲ ਹੁੰਦੀਆਂ ਜਿਹਨਾਂ ਜਿਹਨਾਂ ਵਾਹਿਗੁਰੂ ਦਾ ਭਜਨ ਕੀਤਾ ਅੱਜ ਅੰਮ੍ਰਿਤ ਅਟਲ ਹਨ ਕਬੀਰ ਜੀ ਗੋਬਿੰਦ 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 ਸਿੰਘ ਨਾਮ ਦਿਓ ਮਨ ਲੀਣਾ ਆੜਦਾਨ ਕੋ ਛੀਪਰ ਹੋਇਓ ਲਾਖੀਣਾ ਨਾਮਦੇਵ ਦਾ ਜ਼ਿਕਰ ਕੀਤਾ ਇੱਥੇ ਅੱਗੇ ਦਸ ਦਿਨ ਬੋਲਣਾ ਤਣਨਾ ਤਿਆਗ ਕੇ ਪ੍ਰੀਤ ਚਰਨ ਕਬੀਰਾ ਨੀਚ ਕੁਲਾ ਜੁਲਾ ਹਿਰੋ ਪਿਓ ਗੁਣੀ ਗਹੀਰਾ ਕਬੀਰ ਵਹਿਰ ਦੀ ਭਗਤੀ ਕਰਕੇ ਗੁਣਾਂ ਦਾ ਖਜ਼ਾਨਾ ਬਣ ਗਿਆ ਰਵਦਾਸ ਚਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ ਪ੍ਰਗਟ ਹੋਇਆ ਸਾਧ ਸੰਗਤ ਦਰਸ਼ਨ ਪਾਇਆ ਮਰੇ ਪਸ਼ੂ ਢੋਣ ਵਾਲਾ ਅਰਦਾਸ ਪ੍ਰਭੂ ਦੀ ਭਗਤੀ ਕਰਕੇ ਅਟਲ ਅਮਰ ਪਦੀ ਨੂੰ ਪ੍ਰਾਪਤ ਹੋਇਆ ਬੇਅੰਤ ਦੁਨੀਆਂ ਨੇ ਇਸ ਤੋਂ ਫਾਇਦਾ ਉਠਾਇਆ ਸੈਨ ਨਾਈ ਬੁਦਕਾਰੀਆ ਉਹ ਘਰ ਘਰ ਸੁਣਿਆ ਹਿਰਦੇ ਵਸਿਆ ਪਾਵਨ ਭਗਤਾਂ ਮੈਂ ਗਣਿਆ ਸ਼ੈਨ ਨਾਈ ਦਾ ਜ਼ਿਕਰ ਕਰਦੇ ਹਨ ਪ੍ਰਭੂ ਦੀ ਭਗਤੀ ਕਰਕੇ ਉਹ ਵੀ ਅੰਮ੍ਰਿਤੇ ਅਟਲ ਪਦਵੀ ਨੂੰ ਹਾਸਲ ਹੋਇਆ ਬੇਅੰਤ ਦੁਨੀਆਂ ਨੂੰ ਫਾਇਦਾ ਪਹੁੰਚਾਇਆ ਧੰਨੇ ਦਾ ਜ਼ਿਕਰ ਕਰਦੇ ਹਨ ਨੇ ਵੀਰ ਸੁਣ ਕੇ ਜਾਟ ਰੋਟ ਭਗਤੀ ਲਾਗਾ ਮਿਲੇ ਪ੍ਰਤੱਖ ਗੁਸਾਈਆਂ ਥੰਨਾ ਵੜ ਸਿਉਂ ਥੰਨੇ ਨੇ ਰਹਿਰ ਦੀ ਭਗਤੀ ਕੀਤੀ ਉਹ ਵੀ ਅਜਮਲ ਤੇ ਟਲ ਹੈ ਬਹੁਤੀ ਦੁਨੀਆਂ ਨੇ ਉਸ ਤੋਂ ਫਾਇਦਾ ਉਠਾਇਆ ਤੂੰ ਵਾਹਿਗੁਰੂ ਦਾ ਭਜਨ ਕਰਨ ਵਾਲਾ ਮੁੱਖ ਪਵਿੱਤਰ ਹੈ ਕੁਲਾਂ ਪਵਿੱਤਰ ਹੋ ਜਾਂਦੀਆਂ ਬਹੁਤੀ ਦੁਨੀਆਂ ਨੂੰ ਫਾਇਦਾ ਪਹੁੰਚਾਉਂਦਾ ਹੈ ਪਰ ਇਸ ਤੋਂ ਉਲਟੀਆਂ ਵੀ ਦੱਸਿਆ ਹੈ ਸਹੀ ਮੁੱਖ ਡਰਾਉਣੇ ਜਿੰਨਾ ਵਸਾਰਿਓ ਨਾ ਇੱਥੇ ਦੁੱਖ ਘਨੇਰੇ ਆ ਅੱਗੇ ਠੌਰ ਨਾ ਠਾਂ ਉਹ ਮੂੰਹ ਡਰਾਉਣੇ ਹਨ ਕੋਝੇ ਹਨ ਜਿਹਨਾਂ ਵਾਹਿਗੁਰੂ ਦਾ ਭਜਨ ਵਿਸਾਰ ਦਿੱਤਾ ਹੈ ਇੱਥੇ ਬੇਅੰਤ ਦੁੱਖਾਂ ਦਾ ਸਾਹਮਣਾ ਕਰਨਾ ਪੈਂਦਾ ਮਰਨ ਤੋਂ ਬਾਅਦ ਉਹਨੂੰ ਕੋਈ ਸ਼ੁਭ ਗਤੀ ਨਹੀਂ ਪ੍ਰਾਪਤ ਹੁੰਦੀ ਇਸ ਕਰਕੇ ਇਹਨੂੰ ਬਾਣੀ ਦੱਸਦੀ ਹੈ ਬਿਨਾਂ ਨਾਮ ਤੋਂ ਡਰਾਉਣਾ ਤੇਰਾ
Oh,
ਸਹੀ ਮੁੱਖ ਦੇ ਰਾਮ ਨੇ ਜਿੰਨਾ ਵਿਸਾਰੇ ਉਹਨੂੰ ਇੱਥੇ ਦੁੱਖ ਘਨੇਰਿਆ ਅੱਗੇ ਠੌਰ ਨਾ ਠੌਰ ਜਿੰਨਾ ਪ੍ਰਭੂ ਦਾ ਵਾਹਿਗੁਰੂ ਦਾ ਭਜਨ ਵਿਸਾਰ ਦਿੱਤਾ ਉਹ ਮੁੱਖ ਡਰਾਉਣੇ ਹਨ ਕੋਝੇ ਹਨ ਇੱਥੇ ਬੇਅੰਤ ਦੁੱਖਾਂ ਤਕਲੀਫਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਔਰ ਪੂਰੀ ਹੋਈ ਤੋਂ ਬਾਅਦ ਉਹਨਾਂ ਨੂੰ ਕੋਈ ਸ਼ੁਭ ਗਤੀ ਨਹੀਂ ਪ੍ਰਾਪਤ ਹੁੰਦੀ ਨਿਸ਼ਿਧ ਯੋਨੀਆਂ ਆਦਿ ਵਿੱਚ ਫਿਰਨਾ ਪੈਂਦਾ ਹੈ ਇਸ ਕਰਕੇ ਉਹਨੂੰ ਡਰਾਉਣੇ ਹਨ। ਕਾਸ਼ੀ ਵਿੱਚ ਕਿਸੇ ਜ਼ਿਮੀਂਦਾਰ ਦੇ ਘਰ ਇੱਕ ਨਾਸਤਕ ਰਹਿੰਦਾ ਲਿਬਾਸ ਤਾਂ ਉਹਦਾ ਭਾਵੇਂ ਭਰਮਾ ਆਦਿ ਸਾਧੂਆਂ ਵਾਲੇ ਭੇਖਦਾ ਇਹੋ ਜਿਹਾ ਧਾਰਨ ਕੀਤਾ ਪਰ ਨਾਸਤਕ ਖੈਰ ਦੀ ਹਸਤੀ ਤੋਂ ਮੁਨਕਰ ਹੈ। ਨਾਸਤਕ ਸਾਰੇ ਪਾਪਾਂ ਦੀ ਮਾਂ ਹੈ ਜਿੱਥੇ ਇਹ ਹੈ ਉੱਥੇ ਸਾਰੇ ਹੀ ਪਾਪ ਹੁੰਦੇ ਐਰੇ। ਹੁਣ ਕਬੀਰ ਜੀ ਨੇ ਉਸਨੂੰ ਕਈ ਦਫ਼ਾ ਕਹਿਣਾ ਮਾਵਾ ਭਜਨ ਕਰਿਆ ਕਰ ਅਗਰ ਭਜਨ ਕਰੇਗਾ ਤੇਰਾ ਵੀ ਭਲਾ ਹੋਏਗਾ ਜਿਸਦਾ ਖਾਨੇ ਜਿਹਨਾਂ ਦੇ ਰਹਿੰਦੇ ਉਹਨਾਂ ਦਾ ਵੀ ਭਲਾ ਹੋ ਜਾਏਗਾ ਵਰਨਾ ਤੈਨੂੰ ਵੀ ਦੁੱਖ ਇਹਨਾਂ ਨੂੰ ਵੀ ਦੁੱਖ। ਇਸ ਕਰਕੇ ਭਜਨ ਕਰਨਾ ਅੱਛਾ ਹੈ। ਨਿਰਾਪੁਰਾ ਜੋ ਭੇਖ ਧਾਰਨ ਕੀਤਾ ਹੈ ਇਹ ਸਭ ਕੁਛ ਨਹੀਂ ਭੇਖਤਾ ਬਲਕਿ ਪਖੰਡ ਵਿੱਚ ਸ਼ਾਮਿਲ ਹੋ ਜਾਂਦਾ ਜੇ ਭਜਨ ਨਾ ਕੀਤਾ ਜਾਵੇ ਭੇਖੀ ਪ੍ਰਭੂ ਨਾ ਪਾਈ ਦਿਨ ਸੱਚੀ ਸਿੱਖਣ ਵਰਨ ਭੇਖ ਦੀਸ਼ਾ ਸੌਖੇ ਭੇਖ ਦਿਖਾਏ ਜਗਤੂ ਲੋਗਨ ਕੋ ਵਸ਼ਕੀਨ ਅੰਤਕਾਲ ਕਾਤੀ ਕਟਿਓ ਵਾਸ ਨਰਕ ਮੋਲੀਨ ਭੇਖੀ ਪ੍ਰਭੂ ਨਾ ਪਾਈ ਦਿਨ ਸੱਚੀ ਸਿੱਖਣ। ਇਉਂ ਕਰਕੇ ਭਜਨ ਕਰ ਇਹ ਭੇਖ ਤੇਰਾ ਜਿਹੜਾ ਹੈ ਇਹ ਤਾਂ ਉਲਟਾ ਦੁੱਖ ਦਾ ਕਾਰਨ ਹੈ ਪਰ ਉਹਦੇ ਚਿੱਤ ਵਿੱਚ ਨਾਸਤਿਕਤਾ ਦੇ ਜ਼ਰੇ ਇਹੋ ਜਿਹੇ ਚਿਪਕੇ ਸਨ ਉਹ ਹਿਲਦੇ ਹੀ ਨਹੀਂ ਸਨ ਕਿਸੇ ਹਾਲਤ ਵਿੱਚ ਉਹਨੇ ਇੱਕ ਨਾ ਮੰਨੇ ਕਿਉਂਕਿ ਇਹ ਜਿਹੇ ਲੋਕ ਤਾਂ ਬ੍ਰਹਮਾ ਹੋ ਕੇ ਕਿਹੋ ਨਾ ਮੰਨਦੇ ਬ੍ਰਹਮਾ ਆਦਿਕ ਦਾ ਵੀ ਕਿਹਾ ਮੰਨਣ ਨੂੰ ਤਿਆਰ ਨਹੀਂ ਹੁੰਦੇ ਇਹੋ ਜਿਹੇ ਜਿਹੜੇ ਲੋਕ ਹੁੰਦੇ ਹਨ। ਹੋਰ ਤਾਂ ਕੀ ਕਹਿਣਾ ਹੈ ਸਹੀਓ ਸਮਾਂ ਗੁਜ਼ਰਦਾ ਚਲਾ ਗਿਆ ਔਰ ਪੂਰੀ ਹੋਈ ਤੇਜ ਹੋਈ ਚਾਰ ਗੱਲਾਂ ਮਿਲ ਜਾਣ ਅੰਜਲ ਮੁੱਕ ਜਾਏ ਪ੍ਰਾਣ ਮੁੱਕ ਜਾਣ ਉਹ ਜਗ੍ਹਾ ਆ ਜਾਵੇ ਉਹ ਬੰਤ ਬਣ ਜਾਏ ਸਰੀਰ ਦਾ ਅੰਤ ਹੋ ਜਾਇਆ ਕਰਦਾ ਪ੍ਰਾਣਾ ਦੇ ਆਸਰੇ ਸਰੀਰ ਹੈ ਪ੍ਰਾਣਾ ਦਾ ਵਿਯੋਗ ਹੋਇਆ ਪ੍ਰਾਣਾ ਤੇ ਸਾਰ ਹੋ ਕੇ ਜੀਵਾਤਮਾ ਅੱਗੇ ਜਾਂਦੀ ਇਹ ਅਸਥੂਲ ਸਰੀਰ ਇੱਥੇ ਪਿਆ ਰਹਿ ਜਾਂਦਾ ਜਿਸ ਨੂੰ ਫੂਕ ਦਿੰਦੇ ਹਨ ਕੋਈ ਦੱਬ ਦਿੰਦਾ ਕੋਈ ਕੁਛ ਕੋਈ ਕੁਛ ਆਪਣੇ ਰਸਮੋ ਰਿਵਾਜ ਦੇ ਅਨੁਸਾਰ ਕਰ ਦਿੰਦੇ ਹਨ। ਸੂਖਸ਼ਮ ਸਰੀਰ ਦੇ ਸ਼ਾਇਦ ਜੀਵਾਤਮਾ ਕਰਮਾਂ ਦਾ ਫਲ ਭੋਗਣ ਵਾਸਤੇ ਪ੍ਰਲੋਕ ਨਹੀਂ ਜਾਂਦਾ ਉਸਨੂੰ ਜਮਦੂਤ ਪੁੱਤ ਵੀ ਲੈ ਗਏ ਮਾਂ ਅਤੇ ਗੁਰਦੇਵ ਧਰਮਰਾਜ ਦੇ ਪੇਸ਼ ਕਰਦੇ ਹਨ। ਧਰਮਰਾਜਾ ਨੇ ਉਸਨੂੰ ਬੜੀ ਸਖ਼ਤ ਸਜ਼ਾ ਦਿੱਤੀ ਕਹਿਣ ਲੱਗੇ ਤੂੰ ਪੇਸ਼ ਧਾਰ ਕੇ ਪ੍ਰਭੂ ਦੀ ਬੰਦਗੀ ਤੋਂ ਮੁਨਕਰ ਹੋਰਨਾਂ ਨੂੰ ਵੀ ਮੁਨਕਰ ਕਰਦਾ ਰਹੀਆਂ ਹੈ ਤੈਨੂੰ ਇਹ ਸਜ਼ਾ ਉਸੀ ਜ਼ਿਮੀਂਦਾਰ ਦੇ ਘਰ ਗਊ ਨੂੰ ਅੱਛਾ ਭੇਜਣ ਮੱਠਾ ਬੈਲ ਬਣੇਗਾ ਛੋਟੇ ਪਿਆ ਕਰਨਗੇ ਐਸਾ ਹੀ ਹੋਇਆ ਜ਼ਿਮੀਂਦਾਰ ਦੇ ਘਰ ਗਾਂ ਸੀ ਉਹਨੂੰ ਅੱਛਾ ਹੋ ਕੇ ਜੰਮ ਪਿਆ ਹੌਲੀ ਹੌਲੀ ਵੱਡਾ ਹੋ ਗਿਆ ਬੈਲ ਬਣ ਗਿਆ ਉਸਨੂੰ ਕੰਮ ਕਾਰ ਲਗਾਇਆ ਪਰ ਉਹ ਮੱਠਾ ਚੱਲਦਾ ਨਹੀਂ ਛੋਟੇ ਪੈਂਦੇ ਰਹਿੰਦੇ ਹਨ ਮਿੱਠੇ ਦੇ ਕੁਛ ਛੋਟੇ ਪੈਂਦੇ ਹੀ ਜਿਹੜਾ ਚੱਲੇ ਨਾ ਇਸੀ ਤਰ੍ਹਾਂ ਰੋਜ਼ ਹੀ ਜ਼ਿਮੀਂਦਾਰ ਨੂੰ ਉਹਦੇ ਨਾਲ ਕਟਕ ਲੇਖ ਕਰਨਾ ਪੈਂਦਾ। ਇੱਕ ਦਿਨ ਦਾ ਜ਼ਿਕਰ ਕਬੀਰ ਜੀ ਕਿਤੇ ਬਾਹਰ ਫਿਰਨ ਤੁਰਨ ਵਾਸਤੇ ਨਿਕਲਿਆ ਹੈ ਉਹ ਜ਼ਿਮੀਂਦਾਰ ਉਸ ਬੈਲ ਨਾਲ ਉਸੀ ਤਰ੍ਹਾਂ ਕਰ ਰਿਹਾ ਸੀ ਉਹਨੂੰ ਬਹਿ ਜਾਣਾ ਦੋ ਚਾਰ ਸੋਟੇ ਲੱਗਣੇ ਉੱਠ ਕੇ ਦੋ ਕਦਮ ਪੱਟਣੇ ਫਿਰ ਬਹਿ ਜਾਣਾ ਕਿ ਛੋਟੇ ਭੈਣੇ ਇਹੋ ਜਿਹੀ ਹਾਲਤ ਦੇਖ ਕੇ ਭਗਤ ਕਬੀਰ ਜੀ ਨੇ ਸੋਚਿਆ ਵੀ ਇਹਨਾਂ ਦਾ ਕੋਈ ਪਿਛਲੇ ਜਨਮ ਦਾ ਹਿਸਾਬ ਕਿਤਾਬ, ਐਵੇਂ ਨਹੀਂ ਨੇਤਰ ਮੀਟ ਕੇ ਯੋਗ ਬਲ ਦੁਆਰਾ ਦੇਖਿਆ ਵੀ ਉਹ ਇਹ ਤਾਂ ਉਹੀ ਨਾਸਤਕ ਹੈ ਜਿਹਨੂੰ ਮੈਂ ਕਹਿੰਦਾ ਹੁੰਦਾ ਸੀ ਭਜਨ ਕਰਿਆ ਤਾਂ। ਇਸਨੇ ਇੱਕ ਨਾ ਮੰਨੀ, ਹੁਣ ਕਰਨ ਦਾ ਫਲ ਭੁਗਤਣ ਵਾਸਤੇ ਉਸੀ ਦੇਖਾ, ਗਊ ਨੂੰ ਅੱਛਾ ਹੋ ਕੇ ਜੰਮ ਪਿਆ, ਬੈਲ ਹੋ ਗਿਆ, ਉਹ ਵੀ ਮੱਠਾ ਚੱਲਦਾ ਨਹੀਂ। ਛੋਟੇ ਪੈਂਦੇ ਹਨ ਕਰਮਾਂ ਦਾ ਫਲ ਪਾਉਂਦਾ। ਕਬੀਰ ਜੀ ਜ਼ਿਮੀਂਦਾਰ ਨੂੰ ਕਹਿਣ, ਭਰਾਵਾ ਥੋੜ੍ਹਾ ਪਰਾਂ ਹੋ ਜਾ, ਇਹਦੇ ਨਾਲ ਗੱਲ ਕਰ ਲਈਏ। ਉਹ ਪਰਾਂ ਹੋਇਆ, ਕਬੀਰ ਜੀ ਉਸਦੇ ਕੰਨ ਵਿੱਚ ਜਿਉਂ ਕਹਿੰਦੇ ਨੇ, ਉਸ ਵਕਤ ਤੈਨੂੰ ਕਿਹਾ ਜਾਂਦਾ ਸੀ ਭਜਨ ਕਰਿਆ ਕਰ, ਜੋ ਭਜਨ ਕਰਨ ਦਾ ਸਮਾਂ ਸੀ, ਕਿਉਂਕਿ ਮਾਨ ਹਿਰਦੇ ਦੇ ਵਿੱਚ ਹੀ ਭਜਨ ਹੋ ਸਕਦਾ, ਹੋਰ ਕਿਸੇ ਜੁਨੀ ਵਿੱਚ ਭਜਨ ਕਰਨ ਦਾ ਅਧਿਕਾਰ ਹੀ ਨਹੀਂ ਹੈ। ਉਹ ਤਾਂ ਭਜਨ ਇਸ ਨੇ ਕੀਤਾ ਨਹੀਂ, ਹੁਣ ਬੈਲ ਜੁਨੀ ਵਿੱਚ ਆਇਆ ਹੈ ਫਲ ਭੁਗਤਣ ਵਾਸਤੇ, ਛੋਟੇ ਖਾਂਦਾ ਕਿਤੇ ਉਹਨੂੰ ਲੁਕਾਉਂਦਾ ਕਿਤੇ। ਉਸ ਮੌਕੇ ਕਬੀਰ ਜੀ ਉਸਨੂੰ ਸਮਝਾਉਣ ਵਾਸਤੇ ਇੱਕ ਇਹੋ ਜਿਹਾ ਸ਼ਬਦ ਉਚਾਰਨ ਕਰਦੇ ਹਨ, ਗੁੰਗਾ ਮੁਖ ਹੋ ਗਿਆ ਹੁਣ ਕਿਵੇਂ ਗੁਣ ਗਾਵੇਗਾ, ਠੇਂਗਾ ਪਰ ਹੈ ਤਪਕ ਤਮੂੰਡ ਲੁਕਈ ਹੈ, ਹਰ ਦਿਨ ਬੈਲ ਬਰਾਨੇ ਹੋਈ ਹੈ, ਕਾਟੇ ਨਾਕ ਨ ਟੂਟੇ, ਕਾਂਦਨ ਕੋਦੋ ਕੋ ਫੁਸਕਈ ਹੈ, सारो दिन डोलत बन मैया अज हुन पेट पर गई है। इन भगतन को कहो ना मान्यो पियो अपनो पई है। बैल दी जोनी मिल गई, सिर ते दो सिंह हैं, चार पैर हैं, गूंगा मूह है, भजन हुण किवें हो सकदा है। भजन करन दा समां तां मानस तन सी, मनुखा दे दे विच ही भजन कीता जा सकता, होर किसी जोनी विच भजन करन दा अधिकार नहीं। भजन तो बिना कल्याण नहीं, सुख नहीं, दुखां तो बरी नहीं हो सकता। इस वास्ते उस मौके जदों समां सी तेनों कहा जाता सी भजन कर, पर उस मौके तेरे दिमाग दे विच नास्तिकता भरी हुई सी, एक गल ना मनी जिस दा फल तेनों दुख भुगतना पैंदा है। बैल जो नहीं मिली है हुण इहदा खांदा रहा है, इहदा फल भी दे चल के इन कमाई करके खवा भी फिर जिवें दा खांदा रहा है। ये तो हम करना ही पड़ेगा, यू पूरा नहीं फटेगा। पर कबीर जी ने उसने कुछ शिक्षा दी जिस करके अपना मठा पंता छोड़ गया, लेकिन मानुक तंत बिना शासन भजन नहीं हुंदा, इत्थे दुख कनेरिया अगे ठौर ना ठौर। इस करके दसिया उन्नू कोझे हन डराने हन, पान सुपारियां खातियां मुख बीड़ियां लाइया, हर हर करियां चेत्यो जम पकड़ चलाइया, ये हालत होंगी है भजन तो बिना। इस वास्ते मानव शरीर दे विच आके बैल दी बंदगी करनी इसका परम प्रयोजन है। तो गुरु जी गुरु नानक देव महाराज ने मरदानी नूं कहा, बघियार नूं पुछ लै इन्हें उस मुरदे नूं क्यों नहीं खाधा। जदों मरदाने ने पुछया बघियार नूं मनुखी बोली बोलन दी ताकत, कहण लगा भाई मरदाना मैं कई दिन का भुखा, अठ दिन हो गए, अठ दिन की भुख किसी वास्ते बड़ी दुखदाई हुंदी है। जिस वक्त मैं इस मुरदे नूं वेख्या मेरे चित्त विच बड़ी खुशी हुई कि इहनूं खा के अठ दिन की भुख दूर करूँगा, पर शब्द मेरे कान द्वारा होकर हिरदे विच पहुंचे, मेरे हिरदे नूं शुद्ध ते पवित्र कर गया। जिस द्वारा मैनू इतना इलम हो गया, इतना ज्ञान हो गया, इतनी समझ आ गई ए मुर्दा जिंदगी विच कहो जैसी नास्तक या के आस्तक। नास्तक उन्हां नूं कहिंदे जो रब दी हस्ती तों मुनकर हन, आस्तक उन्हां नूं कहिंदे जो रब दी हस्ती ते विश्वास रखण वाले हन। हालांकि नास्तिकता नूं इहदे वास्ते थां ही कोई नहीं, जिवें एक बूंद समुंदर दी यानी पानी दी समुंदर तो विछड़ के थोड़ी जी लहदा होकर कहण लग पवे समुंदर कदे होया ही नहीं, उहदा कहना कित्थे कि तक ठीक है, उह सुन के सारे हसणगे भी कहण कितना झूठ बोलदी, कितना कुफर तोल रही है। हालांकि बूंद समुंदर दी अंश है, उसका रूप है, कैसे उस तो मुनकर हो सकती है, या एक जर्रा रेते का टिब्बे तो अलहदा होके ये कहण लग पवे टिब्बा कदे भी नहीं होया, उहदा कहना कितने तक ठीक है। इसी तरह इहदा ये कहना भी रब है नहीं उहनां वांग समझ लो, क्योंकि ये जितने जीव हाँ असी परमात्मा दी अंश हाँ, असी आत्म शहजादे हाँ, परमात्म पुत्र हाँ। शरीर सानू कुछ देर वास्ते मिले हुए हैं, शरीर साडा अपना आपा नहीं, शरीर तो सानू वस्त्र दी नहीं मिले हैं, जिवें किसी नूं कोई ड्रेस कुछ देर वास्ते मिली हो जो पुरानी हो जाती है ला दिंदा है। यूं कह लो जिसनू कोई मकान कुछ देर वास्ते मिले होवे, मकान पुराना होकर गिर जाए लेकिन मकान विच रहने वाला योग्य क्यों होंगे। शरीर मकान भी नहीं है, जीवात्मा मकी है, पर गलती करके भुल करके अज्ञान का पर्दा अस्तूर होन करके अपने आप को सिर्फ इसने जिस्म तक ही महदूद रखा होया है। अपने आप को साढ़े तीन हथ का जिस्म ही मनता है, ये गलती, ये मुगालता, ये भुल उही ही है। جیویں مکان جو ہے والا شخص جو مکین ہوندا ہے مال کی مکان ہوندا ہے اپنے آپ نو مکان منی جائے یا گھوڑے کا سوار اپنے آپ نو گھوڑا منی جائے یا ڈریس پہننے والا کچھ اپنے آپ نو ڈریس ہی منی جائے اے جی یہ مناوت ہے اے مناوت بالکل غلط ہے الٹ ہے کل سو یوں وہ بگیاڑ کہہ بھائی مردانہ یہ جڑا مردہ پیا اپنی زندگی وچ ناشت کریا رب کی ہستی پہ اس نے وشواس نہیں لیا ناشت تا سارے پاپاں دی ماں ہے پہلے ہی پچھلے پاپ کرما کا پھل میں تامسی جونی بگیاڑ جونی وچ پھر رہا ہوں بڑے کشٹ اٹھا رہا ہاں جے کرے جے پاپی پرتا مانس کھا لیا میرے واسطے کوئی ادو بھی نشت جونی نہ پراپت اے جان کے میں اسے چھوڑ دیتا پھر کچھ قدم جا کے خیال آیا بھی بھوک ڈاڈی لگی ہے کوئی انگ تاں پوتر ہونا ہے کھا کے تھوڑی بہتی بھوک دور کراں یوں میں پیروں تو لا کے سر تک کلے کلے انگ نو سنگیا پیروں نال کتے بھول چک کے ستسنگ چلا گیا ہوئے ہتھیں کتے بھول چک کے ٹہل سیوا دان آد کر بیٹھا ہوئے مست کدے بھول چک کے کسی ماں پک دے گئے اپنے پرو گیلویا ہوئے جی ہون نہیں چلو کسی ماں پک دے پاس لنگن لگے ہیں جی شریتن کی چرن توڑ ہی پی گئی ہوئے کوئی انگ تا پوتر ہوئے گا اس نو کھا کے بھوک دور کر پر بھائی مردانہ جدو میں سارے انگ سن کے دیکھے اکا ہی کورا سی یہ جان کے میں چھوڑ دیتا پرمیشر نے ربی گنہگار واسطے پہلے ہی 84 نر 18 وڈے 84 چھوٹے وڈے یوں بنائے ہوئے ہیں جے کر اے جے پاپی پرشتا مانکھل ہے میرے واسطے کوئی نیا نر کی نہ تیار ہو یہ جان کے میں انہوں چھڑ دیتا پوچھتا بڑی ڈاڑی لگی جدو اینی گل اس نے کہی گرو جی کہیں گے دیکھا مردانا وہ بھگتھیڑ پرش نو یہ جی تامسی جانے لے جانور بھی کہہ جا برا سمجھتے ہیں پھر ساڈے مت بھی تو یہ جی پرش کی بکتی کیا ہے انہیں کہنے گرو جی کہ مردانا ذرا رباب اٹھا مردانے نے رباب اٹھایا حضور نے ایسے فرمان کاہے جگ آئے نے بھگتی تو Thank you. आई रे, भगतहीन काहे जगया, पूरे गुरु की सेवना किन्नी मृथा जनो गवाया। भगतहीन पुरुष क्यों मानवतन धार के दुनिया ते आया, इन्हें पूरे गुरु की सेवा नहीं की थी, वैसे भी भक्ति नहीं की थी, उसका मानवतन धारा ही समझो जिमें किसी किसी बकरी के गल में दो थण होंगे, उन्होंने दुध नहीं होंदा, दुध तो बिना उन्होंने होना व्यर्थ मनिया है। इसी तरह ही गुरु सेवा वाहिगुरु भक्ति तो बिना इसका मानवतन धारिया व्यर्थ है। गुरु जी खोल के दस दिन मरदाना जिन्हों पैरों नाल चल के ये सत्संग विच नहीं जाता बल्कि बुरी थान ही जाता है, उन्होंने पैरों के नाल दस्तान जड़ा अच्छिया समझ, जिन्हों हथा दे गुरु गुरु संगत की टहल सेवा यदान आदि नहीं करता, उन्होंने हथा नाल दस्तान टाणिया चंगिया हैं। जिस जबान करके निंदा चुगली झूठ वूठ किच पिचता दिन रात बोलता है पर वाहिगुरू का यश नहीं करता, वो जबान नाल मेंढक की डड्डू की जबान चंगी। जिन्हें कन्ना करके निंदा चुगली झूठ वूठ किच पिचता दिन रात सुनता है पर प्यार नाल वाहिगुरू का यश नहीं सुनता, उन्हें कन्ना नालों सप्पां दे रहण दीआं वर्मियां चंगियां। जिन्हें नेत्रां करके खोटी निगाहें तां वेखदा है पर प्यार नाल अपने गुरु दे गुरु सवारां दे दर्शन नहीं करता, उन्हें अखां नाल मोर दे खंभां ते टिक्कियां भरियां हन। जिहड़ा सिर गुरु चरणी प्रभु प्यारां दे अगे नहीं निवदा, उह सिर भावें हीरे लाल जाल आदि मुकटां दे संयुक्त भी क्यों ना हो वो भार रूप है। जिस हिरदे रब का वासा नहीं किदा पत्थर ते शून है, इसी तरह सारा शरीर के अंग ही व्यर्थ हैं जे इन्हों सेवा भक्ति ना लगाया जाए। साहेब गुरु रामदास चौथे पातशाह तइयों दस दिन मानुख तन तारिया, वाहिगुरु की भक्ति तो बिना व्यर्थ है। काहे जग आए ने भक्ति को ਫਰਮਾਨ ਹੈ ਜਿੰਨੀ ਐਸਾ ਹਰ ਨਾਮ ਨਾ ਚੇਤੇ ਸੇ ਕਾਹੇ ਜਗ ਆਏ ਰਾਮ ਰਾਜ। ਇਹ ਮਾਨਸ ਜਨਮ ਦੁਰਲੱਭ ਹੈ, ਨਾਮ ਬਿਨ ਬਿਰਥਾ ਸਭ ਜਾਏ, ਹੁਣ ਵੱਤੇ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾ ਕਿਆ ਖਾਏ, ਮਨਮੁੱਖਾਂ ਨੂੰ ਫਿਰ ਜਨਮ ਹੈ, ਨਾਨਕ ਹਰ ਪਾ। ਜਿਨ੍ਹਾਂ ਨੇ ਐਸਾ ਹਰੀ ਨਾਮ ਕੈਸਾ, ਜਿਸ ਨਾਮ ਦੇ ਵਿੱਚ ਸਾਰੀਆਂ ਹੀ ਬਰਕਤਾਂ ਹਨ, ਜੋ ਨਾਮ ਜਪਦਾ ਹੈ ਉਹਦੀ ਮੁੱਠੀ ਦੋਨੋਂ ਜਹਾਨ ਆ ਜਾਂਦੇ। ਸਾਰੀਆਂ ਸ਼ਕਤੀਆਂ ਦਾ ਦਾਤਾ ਵਾਹਿਗੁਰੂ ਦਾ ਨਾਮ ਜਿਨ੍ਹਾਂ ਨੇ ਨਹੀਂ ਜਪਿਆ, ਉਹ ਮਾਨਵ ਤਨ ਧਾਰ ਕੇ ਕਿਉਂ ਦੁਨੀਆਂ 'ਤੇ ਆਏ। ਇਹ ਮਨੁੱਖਾਂ ਦੇ ਬੜਾ ਮੁਸ਼ਕਿਲ ਹੱਥ ਆਇਆ ਹੈ। ਲੱਖ 84 ਜੂਨ ਦਾ ਚੱਕਰ ਕੱਟ ਕੇ ਫਿਰ ਇਹ ਕਿਤੇ ਹੱਥ ਆਇਆ ਹੈ। ਪਰਮੇਸ਼ਰ ਦੇ ਭਜਨ ਤੋਂ ਬਿਨਾਂ ਇਹ ਵਿਅਰਥ ਜਾਂਦਾ ਹੈ। ਹੁਣ ਵੱਤੇ ਹਰ ਨਾਮ ਹੈ ਬੀਜੋ, ਅੱਗੇ ਭੁੱਖਾ ਕਿਆ ਖਾ। ਵੱਤ ਲੱਗਿਆ ਜ਼ਿਮੀਂਦਾਰ ਫਸਲ ਨਹੀਂ ਬੀਜਦਾ, ਜਦੋਂ ਵੱਢਣ ਦਾ ਮੌਕਾ ਆਉਂਦਾ ਹੈ ਫਿਰ ਉਦੋਂ ਉਸਦੇ ਦਾਣਿਆਂ ਦਾ ਬੋਹੜ ਕਿੱਥੇ ਲੱਗਣਾ। ਇਸੀ ਤਰ੍ਹਾਂ ਮਨ ਤਨ ਨਾਮ ਜਪਣ ਦੀ ਵੱਤ ਹੈ, ਇਸ ਵਿੱਚ ਹੀ ਨਾਮ ਜਪਿਆ ਜਾਂਦਾ ਹੈ। ਜਦੋਂ ਇਹ ਵੱਤ ਖੁੰਜੀ ਮਾਨਕ ਤਨ ਹੱਥੋਂ ਗਿਆ, ਫਿਰ ਅੱਗੇ 84 ਦਾ ਚੱਕਰ ਪਿਆਰ ਹੈ, ਮਨਮੁੱਖਾਂ ਨੂੰ ਫਿਰ ਜਨਮ ਹੈ, ਨਾਨਕ ਹਰ ਪਾ। ਮਨਮੁੱਖਾਂ ਨੂੰ ਫਿਰ ਵਾਰ ਵਾਰ 84 ਦੇ ਚੱਕਰ ਵਿੱਚ ਫਿਰਨਾ ਪੈਂਦਾ ਹੈ। ਗੁਰੂ ਨਾਨਕ ਜੀ ਸੰਸਾਰ ਦਾ ਉਧਾਰ ਕਰਦੇ ਕਰਦੇ ਇੱਕ ਕਿਸੇ ਜ਼ਿਮੀਂਦਾਰ ਦੇ ਖੂਹ 'ਤੇ ਬੈਠੇ, ਉਹਦਾ ਘਰੋਂ ਪ੍ਰਸ਼ਾਦਾ ਆਇਆ। ਉਸਨੇ ਅਰਜ ਕੀਤੀ, ਮਹਾਰਾਜ ਕੁਛ ਭੋਜਨ ਪਾਣੀ ਛਕੋ। ਗੁਰੂ ਜੀ ਕਹਿਣ ਲੱਗੇ, ਭਾਈ ਪ੍ਰੇਮੀਆਂ ਸਵੇਰ ਦਾ ਕੰਮ ਕਰਦੇ ਤੂੰ ਛਕ, ਨਹੀਂ ਮਹਾਰਾਜ ਜ਼ਰੂਰ ਛਕੋ। ਪ੍ਰੇਮ ਕੀਤਾ, ਉਹਦਾ ਪ੍ਰੇਮ ਗੁਰੂ ਜੀ ਨੇ ਪੂਰਾ ਕਰਨ ਵਾਸਤੇ ਕੋਈ ਥੋੜ੍ਹਾ ਬਹੁਤ ਛਕਿਆ। ਸੋਚਿਆ ਇਸਨੇ ਸੇਵਾ ਕੀਤੀ, ਇਸਦਾ ਭਲਾ ਹੋਣਾ ਚਾਹੀਦਾ। ਸਭ ਤੋਂ ਵੱਡੀ ਬਿਹਤਰੀ ਟੁੱਟੀ ਰੂਹ ਨੂੰ ਪਰਮਾਤਮਾ ਨਾਲ ਜੋੜਨਾ ਹੈ। ਗੁਰੂ ਜੀ ਨਾਮ ਦੇ ਆਸਰੇ ਟੁੱਟੀਆਂ ਰੂਹਾਂ ਨੂੰ ਪਰਮੇਸ਼ਰ ਨਾਲ ਜੋੜਦੇ ਸੀ। ਜਿਵੇਂ ਕਾਰੀਗਰ ਇੱਕ ਛੋਟਾ ਟੁਕੜਾ ਲੋਹੇ ਦਾ ਉਸਨੂੰ ਵੱਡੇ ਟੁਕੜੇ ਨਾਲ ਟਾਂਕੇ ਦੇ ਆਸਰੇ ਇੱਕ ਕਰ ਦਿੰਦਾ, ਇਸੀ ਤਰ੍ਹਾਂ ਸ਼ਬਦ ਦੇ ਨਾਲ ਜੀਵਾਤਮਾ ਨੂੰ ਪਰਮਾਤਮਾ ਨਾਲ ਮਿਲਾ ਕੇ ਇੱਕ ਕਰ ਦਿੰਦੇ। ਸਿਉਂ ਆਪ ਜੀ ਨੇ ਸੋਚਿਆ ਇਸਦਾ ਭਲਾ ਕਰ ਦੀਏ, ਕਹਿਣਗੇ ਬਾਬਾ ਤੈਨੂੰ ਮੁਕਤ ਕਰ ਦੀਏ। ਵਿਚਾਰਾ ਮੁਕਤ ਨੂੰ ਨਹੀਂ ਸੀ ਜਾਣਦਾ ਕੀ ਵਸਤੂ ਹੁੰਦੀ। ਕਈ ਲੋਕ ਮੁਕਤ ਮਰਨ ਨੂੰ ਹੀ ਕਹਿੰਦੇ ਹੁੰਦੇ, ਕਈ ਲੋਕ ਸਮਝਦੇ ਮੁਕਤ ਹੋ ਜਾਣਾ ਸਦਾ ਵਾਸਤੇ ਅਣਹੋਂਦ ਹੈ, ਮੁਕਤ ਦੇ ਅਰਥ ਨੂੰ ਨਹੀਂ ਜਾਣਦੇ। ਮੁਕਤ ਤਾਂ ਉਹ ਅਵਸਥਾ ਹੈ ਜਿੱਥੇ ਪਹੁੰਚ ਕੇ ਸਾਰੇ ਦੁੱਖ ਮੁੱਕ ਕੇ ਪਰਮਾਤਮਾ ਨਾਲ ਮਿਲ ਕੇ ਇੱਕ ਮਿੱਕ ਹੋ ਜਾਂਦੇ। ਪਰ ਉਸ ਅਵਸਥਾ ਵਿੱਚ ਪਹੁੰਚੇ ਬਿਨਾਂ ਇਹਦੇ ਅੱਛੀ ਤਰ੍ਹਾਂ ਗੱਲ ਸਮਝ ਹੀ ਨਹੀਂ ਆਉਂਦੀ ਕਰੇਗੀ ਕੀ ਵਿਚਾਰਾ। ਸੰਯੋਗ ਕਰਕੇ ਇੱਕੋ ਹੀ ਕਿਸੇ ਥਾਂ ਮਹਾਤਮਾ ਕਿਸੇ ਪਿੰਡ 'ਚ ਰਹਿੰਦੇ ਨੇ, ਬਾਹਰ ਜਗ੍ਹਾ ਹੈ, ਕਥਾ ਵਾਰਤਾ ਕਰਦੇ ਰੋਜ਼, ਉਹਦੇ ਵਿੱਚ ਵਿਚਾਰਾਂ ਆਉਂਦੀਆਂ ਨੇ। ਇੱਕ ਨੌਜਵਾਨ ਕਹਿਣਗੇ, ਮਹਾਰਾਜ ਕਿਰਪਾ ਕਰੋ, ਮੈਨੂੰ ਇਹੋ ਜਿਹਾ ਉਪਦੇਸ਼ ਕਰੋ, ਮੈਨੂੰ ਮੁਕਤ ਕਰੋ। ਉਹ ਟਾਲਦੇ ਰਹੇ ਵੀ ਕਹਿੰਦਾ ਹੈ, ਲੇਕਿਨ ਅਧਿਕਾਰ ਇਸ ਦਾ ਹੈ ਨਹੀਂ ਅਜੇ। ਅਧਿਕਾਰ ਤੋਂ ਬਿਨਾਂ ਉਪਦੇਸ਼ ਫਲੀਭੂਤ ਵੀ ਨਹੀਂ ਹੁੰਦਾ ਹੈ। ਸੋ ਇਸ ਕਰਕੇ ਉਹ ਟਾਲਦੇ ਰਹੇ। ਪਰ ਉਹ ਇੱਕ ਦਿਨ ਕਹਿਣਗੇ, ਮਹਾਰਾਜ ਮੈਂ ਕਿਤਨੇ ਦਿਨ ਹੋ ਗਏ ਆਪ ਨੂੰ ਪ੍ਰਾਰਥਨਾ ਕਰਦਾ ਹਾਂ, ਕਿਰਪਾ ਕਰਕੇ ਮੈਨੂੰ ਮੁਕਤ ਕਰੋ। ਉਹਨਾਂ ਸੋਚਿਆ ਹੀ ਆਉਣੀਆਂ ਨੇ ਸਮਝਣਾ, ਕਿਸੇ ਯੁਕਤੀ ਨਾਲ ਸਮਝਾਉਂਦੇ ਹਾਂ। ਕਹਿੰਦੇ, ਅੱਛਾ ਤੈਨੂੰ ਮੁਕਤ ਦਾ ਉਪਦੇਸ਼ ਕਰਦੇ ਹਾਂ, ਚਲੋ ਪਹਿਲੇ ਇਸ਼ਨਾਨ ਕਰੀਏ, ਸਾਹਮਣੇ ਤਲਾਹ ਹੈ, ਇਹਦੇ ਵਿੱਚ ਤੂੰ ਵੀ ਇਸ਼ਨਾਨ ਕਰ ਲੈਂਦੇ ਵੀ ਕਰ ਲਓ, ਸ਼ੁੱਧ ਹੋ ਕੇ ਤੈਨੂੰ ਫਿਰ ਉਪਦੇਸ਼ ਕੀਤਾ ਜਾਏਗਾ। ਇਸ਼ਨਾਨ ਵਾਸਤੇ ਮਹਾਤਮਾ ਉਸ ਤਲਾਅ ਵਿੱਚ ਪ੍ਰਵੇਸ਼ ਕਰ ਗਏ, ਉਹ ਵੀ ਪ੍ਰਵੇਸ਼ ਕਰ ਗਿਆ। ਉਹਨੂੰ ਕਹਿਣਗੇ, ਚੁੱਭੀ ਮਾਰ। ਉਹਨੇ ਪਾਣੀ ਚੁੱਭੀ ਮਾਰੀ, ਉੱਪਰੋਂ ਦੋਨਾਂ ਹੱਥਾਂ ਨਾਲ ਮੋਢਿਆਂ ਦੇ ਉੱਪਰ ਹੱਥ ਰੱਖ ਕੇ ਹੇਠਾਂ ਦਬਾ ਲਿਆ। ਉਹ ਨਿਕਲਣ ਦੀ ਕੋਸ਼ਿਸ਼ ਕਰਦਾ ਪਾਣੀ ਦੇ ਬਾਹਰ, ਲੇਕਿਨ ਨਿਕਲ ਨਹੀਂ ਦਿੰਦੇ। ਬਹੁਤ ਮੋਢੇ ਮਾੜੇ ਮਾਰਦਾ, ਔਖਾ ਹੁੰਦਾ, ਲੇਕਿਨ ਉਹ ਨਿਕਲ ਨਹੀਂ ਦਿੰਦਾ। ਅਸੀਂ ਦੇਖਿਆ ਜੀ, ਹੁਣ ਨਾ ਛਿੱਡੇ ਮਰ ਜਾਏਗਾ, ਛੱਡਤਾ ਬਾਹਰ ਨਿਕਲ ਕੇ। ਤੁਸੀਂ ਤਾਂ ਮੈਨੂੰ ਮਾਰ ਹੀ ਦਿੱਤਾ। ਕਹਿਣਗੇ, ਇਹ ਹੁੰਦਾ ਸਫਾਈ, ਜਿਸ ਵਕਤ ਤੂੰ ਪਾਣੀ ਵਿੱਚ ਸੀ, ਤੈਨੂੰ ਦੱਬਿਆ ਸੀ ਪਾਣੀ 'ਚ, ਤੂੰ ਨਿਕਲਣ ਦੀ ਕੋਸ਼ਿਸ਼ ਕਰ, ਤੇਰੇ ਚਿੱਤ ਵਿੱਚ ਕੀ ਖਿਆਲ ਸੀ ਉਦੋਂ? ਕਹਿੰਦੇ, ਮੇਰੇ ਚਿੱਤ ਵਿੱਚ ਕੋਈ ਖਿਆਲ ਨਹੀਂ ਸੀ, ਔਰ ਇਹ ਖਿਆਲ ਸੀ ਵੀ ਕਦੋਂ ਪਾਣੀ 'ਚੋਂ ਨਿਕਲਾਂ। ਕਹਿਣਗੇ, ਮੁਕਤ ਉਦੋਂ ਮਿਲਦੀ ਜਦੋਂ ਹੱਥ ਹੋਰ ਸਾਰੀਆਂ ਖਾਹਿਸ਼ਾਂ ਖਤਮ ਹੋ ਜਾਣ, ਸਿਰਫ ਇਹੀ ਚਿੱਤ ਵਿੱਚ ਰਹਿ ਜਾਏ। ਤੇਰੇ ਮਨ ਵਿੱਚ ਤਾਂ ਕਿੰਨੀਆਂ ਖਾਹਿਸ਼ਾਂ ਪਈਆਂ ਹਨ, ਦੁਨੀਆਂ ਦੀਆਂ ਕਿਤਨੀਆਂ ਖਾਹਿਸ਼ਾਂ ਪਈਆਂ ਹੋਈਆਂ, ਜਿੰਨੀ ਦੇਰ 'ਚ ਉਹ ਖਤਮ ਨਹੀਂ ਹੁੰਦੀਆਂ ਸਾਰੀਆਂ, ਇੱਕ ਮੁਕਤੀ ਖਾਹਿਸ਼ ਕੈਸੇ ਪੈਦਾ ਹੋਵੇ? ਸਾਧਸੰਗ ਮੁਕਤ ਨੂੰ ਹਰ ਇੱਕ ਜਾਣਦਾ ਵੀ ਨਹੀਂ। ਉਹ ਸਮਝਦਾ ਸੀ ਵਿਚਾਰ ਵੀ, ਮੈਂ ਜੇ ਮੈਂ ਮਰ ਗਿਆ, ਮੁਕਤ ਮਰਨ ਨੂੰ ਕਹਿੰਦੇ ਨੇ, ਤਾਂ ਕਹਿਣਗੇ, ਮਹਾਰਾਜ ਜੇ ਮੈਂ ਮੁਕਤ ਹੋ ਗਿਆ, ਮੇਰਾ ਬਾਲ ਬੱਚਾ ਭੁੱਖਾ ਮਰ ਜੂ। ਆਪਣੇ ਆਪ ਨੂੰ ਰਾਜਕ ਸਮਝਦਾ ਹੈ ਸਾਧਸੰਗ। ਰਾਜਕ ਦਾ ਸ਼ਬਦਾ ਵਾਹਿਗੁਰੂ ਹੈ, ਰੋਜ਼ੀ ਦਹਨ ਤਾਂ ਉਹੀ ਹੈ। ਕੀੜੀਆਂ ਵਿੱਚ ਪੱਥਰਾਂ ਵਿੱਚ ਜੰਤ ਪੈਦਾ ਕੀਤੇ ਹਨ, ਆਉਣ ਜਾਣ ਨੂੰ ਰਸਤਾ ਕੋਈ ਨਹੀਂ, ਉੱਥੇ ਵੀ ਵਾਹਿਗੁਰੂ ਦੀ ਰੋਜ਼ੀ ਪਹੁੰਚਾਉਂਦਾ ਹੈ। ਹਾਂ, ਪਾਖਨ ਕੀਟ ਗੁਪਤ ਹੋਏ ਰਹਿ ਤੂੰ ਤਾਂ ਕਿ ਉਹ ਮਾਰਗ ਨਾਹੀਂ, ਧੰਨਾ ਕਹਿ ਪੂਰਨ ਤਾਂ ਕੋ ਮਤਰੇ ਜੀ ਡਰਾਹੀ। ਪੱਥਰਾਂ ਦੇ ਵਿੱਚ ਆਉਣ ਜਾਣ ਨੂੰ ਰਸਤਾ ਕੋਈ ਨਹੀਂ, ਉੱਥੇ ਵੀ ਪਰਮਾਤਮਾ ਉਹਨੇ ਦੀ ਰੋਜ਼ੀ ਪਹੁੰਚਾਉਂਦਾ ਹੈ। ਇਹ ਉਸਦਾ ਦਰਦ ਹੈ, ਸੁਭਾਵ ਹੈ। ਪਰ ਇਹ ਗਲਤੀ ਕਰਕੇ, ਭੁੱਲ ਕਰਕੇ ਆਪਣੇ ਆਪ ਨੂੰ ਰੋਜ਼ੀ ਦਹਿੰਦ ਮੰਨਦਾ। ਸੋ ਮਹਾਤਮਾ ਨੇ ਸੋਚਿਆ, ਮੋਹ ਮਾਜ ਫਸਿਆ, ਇਹਨੂੰ ਮੁਕਤ ਦੀ ਸਾਰ ਨਹੀਂ। ਚਲੋ ਕੋਈ ਵਕਤ ਆਏਗਾ, ਦੁੱਖ ਪਏਗਾ, ਦੁੱਖ ਪਏ ਤੇ ਆਦਮੀ ਨੂੰ ਵੈਰਾਗ ਹੁੰਦਾ, ਫਿਰ ਇਹਦੇ ਚਿੱਤ ਵਿੱਚ ਮੁਕਤ ਦੀ ਖਾਹਿਸ਼ ਪੈਦਾ ਹੁੰਦੀ ਹੈ, ਸੱਚੇ ਸੁੱਖ ਦੀ ਖਾਹਿਸ਼ ਪੈਦਾ ਹੁੰਦੀ ਹੈ। ਖੈਰ, ਚਲੇ ਗਏ ਉਹ ਵਿਚਾਰਾ। ਜਦੋਂ ਔਧ ਪੂਰੀ ਹੋ ਗਈ, ਮ੍ਰਿਤੂ ਹੋ ਜਾਂਦਾ, ਉਹਦੇ ਲੜਕੇ ਤਕੜੇ ਹੋ ਗਏ, ਕੰਮ ਕਾਰ ਸ਼ੁਰੂ ਕਰ ਦਿੱਤਾ। ਪਰ ਉਹ ਘਰ ਵਿੱਚ ਹੀ ਗੋ ਨੂੰ ਬੈਲ ਹੋ ਕੇ, ਬੱਚਾ ਹੋ ਕੇ ਜੰਪਿਆ, ਬੈਲ ਬਣ ਗਿਆ। ਮੋਹ ਸੀ ਘਰ ਦੇ ਵਿੱਚ, ਇੱਕ ਇੱਕ ਘਰ ਦੇ ਵਿੱਚ ਕਿਤਨੇ ਕਿਤਨੇ ਜਨਮ ਧਾਰਦਾ ਹੈ ਮੋਹ ਦਾ ਬੰਦਾ। ਸੋ ਗੁਰੂ ਜੀ ਫਿਰ ਆਏ, ਆ ਕੇ ਪੁੱਛਣਗੇ, ਭਾਈ ਫਲਾਣਾ ਪ੍ਰੇਮੀ, ਕਹਿਣਗੇ, ਮਹਾਰਾਜ ਉਹਦਾ ਚੜ੍ਹਾਈ ਕਰ ਗਿਆ ਸੀ, ਉਹਦੇ ਲੜਕੇ ਤਕੜੇ ਨੇ, ਕੰਮ ਕਾਰ ਤਾਂ ਚੰਗਾ ਚੱਲਦਾ। ਗੁਰੂ ਜੀ ਨੇ ਦੇਖਿਆ ਵੀ ਉਹ ਘਰ ਵਿੱਚ ਹੀ ਬੈਲ ਹੋ ਕੇ ਕੰਮ ਕਾਰ ਕਰਦਾ ਹੈ। ਚਲੋ ਹੁਣ ਪੁੱਛੀਏ, ਸ਼ਾਇਦ ਹੁਣ ਉਹਨੂੰ ਦੁੱਖ ਹੋਣ ਕਰਕੇ ਮੁਕਤ ਦੀ ਖਾਹਿਸ਼ ਪੈਦਾ ਹੋ ਗਈ ਹੋਵੇ। ਕਹਿਣ ਲੱਗੇ, ਦਸ ਮੁਕਤ ਹੋਣਾ ਕਿ ਨਾ ਸਿਰ ਹਲਾਤਾ। ਕਹਿਣਗੇ, ਜੇ ਮੈਂ ਮੁਕਤ ਹੋ ਗਿਆ, ਇਹਨੂੰ 100 ਰੁਪਈਆ ਹੋਰ ਖਰਚ ਕਰਨਾ ਪਊਗਾ, ਮੈਂ ਨਹੀਂ ਮੁਕਤ ਹੁੰਦਾ। ਖੈਰ, फिर गुरु जी चले गए, वो बैल भी चढ़ाई कर गया, मृत्यु हो गया अपनी उम्र भुगत के। फिर घर के बच्चे कुत्ती सी कुत्ती रहा के जम पे बड़ा सारा डब्बू बन के दरवाजे मूहे बैठे रहने, घर की राखी करता है। आके गुरु जी ने सोचा हूँ शायद ये चेते मुख की खास पैदा हो गई होगी, क्योंकि हम तो बैल की जोनी नौ महीने सिद्ध जोनी है कुत्ते की, कह गए दस मुक्त होना है कना करना है लात। कह जे मैं मुक्त होया घर नहीं छड़ना चोरों ने, मैं राखी करना हाँ। फिर गुरु जी ने सोचा जे भी मोह नहीं टुटिया करों का, फिर चले गए घर बिल्ली बनिया, चूहा बनिया, कीस बनिया, सप बनिया, किरली बनिया, अनेक जोनियां धारण किया, अखीर धोन का कीड़ा बनेगा। गुरु जी ने सोचे आप तो मुक्त नहीं होना चाहता पर इसने सेवा की थी, ये भला जरूर होना चाहिए। उसनों डके चक के गुरु जी ने धोन पैर हेठन मरता, जिहड़ा उन्हें हथों मरदा सी मुक्त होंदा सी। साहब दसम पातशाह छेम पातशाह जी ने शिकार आदि खेलिया, वह प्रयोजन की सी सरापे हुए जीव ऋषियां मुनियां गुरसिखा भगतों के उन्होंने कल्याण करना सी, जिन्हों उन्हें हथों मरदा सी फिर मुड़ जन्मन के चक्कर च नहीं सी। शासन इवों गुरु जी कहने मनमुखा फिर जन्म है नानक हर पाए, मनमुखा बार बार फिर इन निषिद्ध जोनियों बच्च फिरना पैदा है। प्यारे जी जगत उत्ते आएगा मसीह, प्यारे जी जगत उत्ते आएगा मसीह, प्यारे जी जगत उत्ते आएगा मसीह, प्यारे जी जगत उत्ते आएगा भाई गुरदास गुरु करते वेद व्यास मने हैं तो थोड़े अखा शरीर के सारे अंगों जो जो इन्हों की सेवा भक्ति का फर्ज है उस तो बिना व्यास और तिकार योग दर्शाते हुए कहते हैं तो विसर योग गुरु नानक गुर लगे न चरणी त्रिग लोयन गुर दर्श बिना पेखे पर तरणी त्रिग सरवणी उपदेश बिना सुन सुरत न तरणी त्रिग जय बागुर शब्द बिना हरमंत्र सिमरणी ਵਿਣ ਸੇਵਾ ਤ੍ਰਿਗ ਹੱਥ ਪੈਰ ਔਰ ਨਿਫਲ ਕਰਨੀ ਪੀਰ ਮਰੀਦਾਂ ਪਿਰੜੀ ਸੁਖ ਸਤਿਗੁਰ ਇਉਂ ਸਿਰ ਤੋਂ ਲਾ ਕੇ ਹੌਲੀ ਹੌਲੀ ਨੀਚੇ ਨੂੰ ਪੈਰਾਂ ਵੱਲ ਨੂੰ ਧਿਕਾਰਾਂ ਦਿੰਦੇ ਹਰ ਅੰਗ ਨੂੰ ਇਉਂ ਕਹਿੰਦੇ ਨੇ ਸੇਵਾ ਤੋਂ ਬਿਨਾਂ ਯਾਨੀ ਸਿਰ ਜਿਹੜਾ ਹੈ ਨਮਸਕਾਰ ਰੂਪੀ ਭਗਤੀ ਤੋਂ ਬਿਨਾਂ ਵਿਅਰਥ ਹੈ ਧਿਕਾਰ ਯੋਗ ਹੈ ਇਉਂ ਕਹਿੰਦੇ ਨੇ ਜਿਹੜਾ ਲੱਗੇ ਨਾ ਚਰਨੀ ਉਹ ਫਿਰ ਤੇਰਾ ਸਿਰ ਬੰਦਿਆ ਲੱਗੇ ਨਾ ਚਰਨੀ ਧਿਕਾਰ ਸੌ ਵਾਰ ਫਿਟੇ ਮੈਨੂੰ ਕਹਿੰਦੇ ਆ ਤ੍ਰਿਗ ਸਿਰ ਜੋ ਗੁਰੂ ਨਾਨਵੇਂ ਗੁਰ ਲੱਗੇ ਨੇ ਚਰਨੀ ਉਹ ਸਿਰ ਨੂੰ ਧਿਕਾਰ ਯੋਗ ਕਹਿੰਦੇ ਹਨ ਜਿਹੜਾ ਨਮਸਕਾਰ ਭਗਤੀ ਨਹੀਂ ਕਰਦਾ। ਬਾਬਾ ਫਰੀਦ ਜੀ ਦਾ ਕਹਿੰਦੇ ਹਨ ਉੱਠ ਫਰੀਦਾ ਸੁੱਤੇ ਆ ਸੁਬਾਹ ਨਵਾਜ ਗੁਜਾ ਜੋ ਸਿਰ ਸਾਈਂ ਨਾਨਵੇਂ ਸੋ ਸਿਰ ਕੱਪ ਉਤਾਰ। ਜਿਹੜਾ ਸੀ ਸਾਈਂ ਨੂੰ ਨਹੀਂ ਨਮਦਾ ਨਮਸਕਾਰ ਭਗਤੀ ਨਹੀਂ ਕਰਦਾ ਉਹਨੂੰ ਧੜ ਨਾਲੋਂ ਕੱਟ ਦਿਓ ਅਲਹਿਦਾ ਕਰ ਦਿਓ। ਜੋ ਸਿਰ ਸਾਈਂ ਨਾਨਵੇਂ ਸੋ ਸਿਰ ਕੀਚੈ ਕਾਏ ਕੁੰਨੇ ਹੇਠ ਜਲਾਈਏ ਬਾਲਨ ਸੁਣਦੇ ਥਾ। ਜਿਹੜਾ ਸਿਰ ਸਾਈਂ ਨੂੰ ਨਹੀਂ ਨੀਂਦਾ ਇਹਨੇ ਨਮਸਕਾਰ ਭਗਤੀ ਨਹੀਂ ਕਰਦਾ ਉਹਨੂੰ ਕੀ ਕਰੀਏ ਕਹਿੰਦੇ ਚੁੱਲ੍ਹੇ ਦੇ ਵਿੱਚ ਬਾਲਣ ਦੇ ਥਾਂ ਫੂਕ ਦਿਓ। ਇਉਂ ਕਹਿੰਦੇ ਹਨ ਭਾਈ ਗੁਰਦਾਸ ਕਹਿੰਦੇ ਤ੍ਰਿਗ ਸਿਰ ਜੋ ਗੁਰੂ ਨਾਨਵੇਂ ਗੁਰ ਲੱਗੇ ਨਾ ਚਰਨੀ ਉਹ ਸਿਰ ਧਿਕਾਰ ਯੋਗ ਹੈ ਜਿਹੜਾ ਨਮਸਕਾਰ ਭਗਤੀ ਨਹੀਂ ਕਰਦਾ। ਤ੍ਰਿਗ ਲਾਉਣੀ ਗੁਰਦਰਸ਼ ਬਿਨਾਂ ਪੇਖੇ ਪੁੱਤਰ ਨਹੀਂ ਉਹਨਾਂ ਅੱਖਾਂ ਨੂੰ ਵੀ ਧਿਕਾਰ ਯੋਗ ਦੱਸਦੇ ਹਨ ਜੋ ਖੋਟੀ ਨਿਗਾਹੀ ਦੇਖਣ ਵਾਸਤੇ ਤਾਂ ਸ਼ੇਰ ਹਨ ਪਰ ਗੁਰੂ ਦੇ ਦਰਸ਼ਨ ਕਰਨ ਵਾਸਤੇ ਆਲਸੀ ਦਲਿੱਦ ਰਹੀ ਹਨ। ਇਉਂ ਕਰਕੇ ਅੱਖਾਂ ਤੋਂ ਨੀਚੇ ਕੰਨ ਹਨ ਕੰਨਾਂ ਨੂੰ ਵੀ ਧਿਕਾਰ ਯੋਗ ਦੱਸਦੇ ਹਨ ਜੋ ਕੰਨਾਂ ਦੀ ਸੇਵਾ ਭਗਤੀ ਹੈ ਹਰੀ ਦਾ ਜਸ ਸੁਣਨਾ। ਸੁਣ ਕੇ ਅੰਮ੍ਰਿਤ ਨਾਮ ਪਵਿੱਤਰ ਹੋ ਪਵਿੱਤਰ Thank you. ਕੰਨਾਂ ਦਾ ਪਰਮਾਰਥਕ ਫਰਜ਼ ਸਾਹਿਬ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਇਉਂ ਦੱਸਦੇ ਹਨ, ਹੇ ਸਰਵਣੋ ਮੇਰਿਓ ਸਾਚੇ ਸੁਣਨੇ ਨੂੰ ਪਠਾਏ, ਸਾਚੇ ਸੁਣਨੇ ਨੂੰ ਪਠਾਏ ਸਰੀਰ ਲਾਏ ਸੁਣੋ ਸਤਬਾਣੀ, ਜਿਤ ਸੁਣੀ ਮੰਤਨ ਹਰਿਆ ਹੋਆ ਰਸਨਾ ਰਸ ਮਾਣੀ, ਹਰ ਅਲਖ ਵਡਾਣੀ ਤਾਂ ਕਿ ਗਤ ਲਖੀ ਨਾ ਜਾਏ, ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸਾਚੇ ਸੁਣਨੇ ਨੂੰ ਪਠਾਏ। ਇਹ ਕੰਨਾਂ ਦਾ ਪਰਮਾਰਥ ਫਰਜ਼ ਹੈ ਵਾਹਿਗੁਰੂ ਦਾ ਜਸ ਸੁਣਨਾ। ਅਗਰ ਐਸਾ ਨਹੀਂ ਕਰਦੇ ਤਾਂ ਭਾਈ ਗੁਰਦਾਸ ਕਹਿੰਦੇ ਹਨ ਤ੍ਰਿਗ ਸਰਵਣੇ ਉਪਦੇਸ਼ ਬਿਨਾਂ ਸੁਣ ਸੁਰਤਨ ਤਰਨ। ਹਾਂ, ਗੁਰੂ ਉਪਦੇਸ਼ ਤੋਂ ਬਿਨਾਂ ਵਾਹਿਗੁਰੂ ਦੇ ਜਸ ਤੋਂ ਬਿਨਾਂ ਕੰਨਾਂ ਨੂੰ ਧਿਕਾਰ ਹੈ, ਕੰਨਾਂ ਦੇ ਨੀਚੇ ਜ਼ਬਾਨ ਹੈ, ਜ਼ਬਾਨ ਨੂੰ ਵੀ ਵਾਹਿਗੁਰੂ ਦੇ ਭਜਨ ਤੋਂ ਬਿਨਾਂ ਜਸ ਤੋਂ ਧਿਕਾਰ ਯੋਗ ਦੱਸਦੇ ਹਨ।
ਜੇ ਤੂੰ ਨਾਮ ਨਾ ਜਪੇ ਜੇ ਬਾਣੀਏ
ਕਰਨ ਮੁੰਦ ਘਾ ਲਿਆ, ਰਸਨਾ ਨਾ ਜਪੇ ਹਰ ਨਾਮ ਤਿਲ ਤਿਲ ਕਰ ਕੱਟੀਐ, ਹਰ ਹਾਂ ਵਿਸਰੈ ਗੋਬਿੰਦ ਰਾਏ ਦਿਨੋ ਦਿਨ ਕੱਟੀਐ। ਜਿਹੜੀ ਜਵਾਨ ਹਰੀ ਜਸ ਨਹੀਂ ਕਰਦੀ ਉਹਨੂੰ ਕਹਿੰਦੇ ਛੋਟੀ ਛੋਟੀ ਕਰਕੇ ਕੱਟ ਦਿਓ ਤਾਂ ਕਿ ਨਿੰਦਾ ਦੇ ਦੋਸ਼ ਤੋਂ ਬਚਾ ਹੋ ਜਾਵੇ। ਹੇ ਜੇ ਭੇ ਤੁਜੇ ਕਰੋ ਸ਼ਤਖੰਡ ਜਾਂ ਉਤਰੈ ਸ੍ਰੀ ਗੋਬਿੰਦ, ਐ ਜਮਾਨ ਤੇਰਾ ਕੱਟ ਕੇ ਸੌ ਟੁਕੜਾ ਕਰ ਦੇ। ਜੇ ਤੂੰ ਵਾਹਿਗੁਰੂ ਦਾ ਜਸ ਨਾ ਕਰੇ ਕਿਉਂਕਿ ਨਿੰਦਿਆ ਕਰਨ ਕਰਕੇ ਇਹ ਜੀਵ ਨੂੰ ਹੋਰ ਨਰਕਾਂ ਵਿੱਚ ਪਚਣਾ ਪੈਂਦਾ ਹੈ, ਹਰੀ ਜਸ ਕਰਨ ਕਰਕੇ ਇਹ ਵੈਕੁੰਠਾਂ ਦਾ ਅਧਿਕਾਰੀ ਬਣਦਾ। ਦੋਨਾਂ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੈ, ਨਰਕਾਂ 'ਚ ਹੋਰ ਦੁੱਖ ਹਨ। ਵੈਕੁੰਠਾਂ ਵਿੱਚ ਭਜਨ ਆਨੰਦ ਹੈ, ਸੁਖੀ ਸੁਖ ਹੈ, ਦੁੱਖ ਦਾ ਨਾਮੋ ਨਿਸ਼ਾਨ ਨਹੀਂ। ਸੁਖ ਹਰਿਕ ਚਾਹੁੰਦਾ, ਜੇ ਸੁਖ ਚਾਹੁੰਦਾ ਸੁਖ ਵਾਲੇ ਕਰਤੱਵ ਕਰੇ, ਪਰ ਇਹਦਾ ਕੰਮ ਤਾਂ ਇਹ ਹੈ ਜਿਹਨਾਂ ਦਾ ਫਲ ਸੁਖ ਹੈ ਉਹਨਾਂ ਕੰਮਾਂ ਵਾਸਤੇ ਆਲਸੀ, ਜਿਹਨਾਂ ਦਾ ਫਲ ਦੁੱਖ ਹੈ ਉਹਨਾਂ ਵਾਸਤੇ ਉੱਦਮੀ ਹੋ ਜਾਂਦਾ ਹੈ। ਚੰਗੀਆਂ ਹੀ ਆਲਕ ਕਰੇ ਬੁਰੀਆਂ ਹੀ ਹੋਏ ਸ਼ੇਰ, ਨਾਨਕ ਅੱਜ ਕੱਲ੍ਹ ਆਲਸੀ ਕਾਫੀ ਫਾਹੀ ਪੇ ਕਿਉਂ ਕਹਿੰਦੇ।
ਬੁਰੇ ਕੰਮਾਂ ਨੂੰ ਸ਼ੇਰ ਬਣ ਜਾਵੇ, ਬਣ ਜਾਵੇ
ਤੇ ਦਲਿੱਦਰੀ ਬਣ ਜਾਂਦਾ ਹੈ ਭਜਨ ਬੰਦਗੀ ਸੇਵਾ ਆਦਿ ਵਾਸਤੇ। ਔਰ ਜਿਹਨਾਂ ਕੰਮਾਂ ਦਾ ਫਲ ਦੁੱਖ ਹੈ, ਨਿੰਦਿਆ ਚੁਗਲੀ ਹੋਰ ਬੁਰਾਈਆਂ ਆਦਿ, ਉਹਨਾਂ ਵਾਸਤੇ ਉੱਦਮੀ ਅਤੇ ਪੁਰਸ਼ਾਰਥੀ ਹੋ ਜਾਂਦੇ। ਇਹਦੀ ਇਹ ਹਾਲਤ ਹੈ। ਪਰ ਗੁਰੂ ਜੀ ਇੱਥੇ ਕਹਿੰਦੇ ਹਨ, ਜਿਹੜੀ ਜਵਾਨ ਵਹਿਰ ਦਾ ਜਸ ਨਹੀਂ ਕਰਦੀ, ਇਸ ਵਹਿਰ ਦੇ ਜਸ ਨੇ ਇਸਨੂੰ ਵੈਕੁੰਠਾਂ ਨੂੰ ਲਿਜਾਣਾ ਹੈ, ਉਹਦੇ ਵਾਸਤੇ ਤਾਂ ਇਹ ਆਲਸੀ ਹੈ। ਜਿਹਨਾਂ ਕੰਮਾਂ ਨੇ ਨਰਕ ਨਿੰਦਿਆ ਆਦਿ ਨੇ ਹੋਰ ਨਰਕਾਂ ਵਿੱਚ ਲੈ ਜਾਣਾ, ਨਿੰਦਾ ਭਲੀ ਕਿਸੇ ਕੀ ਨਾਹੀਂ। ਮਨ ਮੁਖ ਮੁਗਤ ਕਰਨ ਨੂੰ ਕਾਲੀ ਤੇ ਨਿੰਦਕਾਂ ਨਰਕੇ ਕੋਰ ਪਵਨ, ਉਹਨਾਂ ਵਾਸਤੇ ਨਿੰਦਾ ਆਦਿ ਵਾਸਤੇ ਉੱਦਮੀ ਬਣ ਜਾਂਦਾ। ਇਸ ਕਰਕੇ ਇਹਦੀ ਇਹ ਗਤੀ ਹੈ। ਇੱਧਰ ਭਾਈ ਗੁਰਦਾਸ ਕਹਿੰਦੇ ਹਨ, ਵਿਜੇ ਬਹਾਦੁਰ ਸ਼ਬਦ ਬਿਨਾ ਮੰਤਰ ਸਿਮਰਨ, ਜ਼ਬਾਨ ਜਿਸਦਾ ਫਲ ਜਿਸਦਾ ਫਰਜ਼ ਵਹਿਰ ਦੀ ਭਗਤੀ ਕਰਨਾ ਹੈ, ਯਾਨੀ ਭਜਨ ਕਰਨਾ ਹੈ, ਸਿਮਰਨ ਕਰਨਾ ਹੈ, ਕੀਰਤਨ ਕਰਨਾ ਹੈ, ਉਸਦੇ ਵਾਸਤੇ ਆਲਸੀ ਤਾਂ ਤੇ ਇਹ ਧਿਕਾਰ ਯੋਗ ਹੈ। ਅੱਗੇ ਹੱਥਾਂ ਪੈਰਾਂ ਨੂੰ ਵੀ ਧਿਕਾਰਾਂ ਪੈਂਦੀਆਂ ਹਨ। ਹੱਥ ਪੈਰ ਹੋਰ ਨਿਫਲ ਕਰਨੀ, ਹੱਥਾਂ ਪੈਰਾਂ ਦਾ ਫਰਜ਼ ਸੇਵਾ ਹੈ। ਇਹਨਾਂ ਵਾਸਤੇ ਇਹਦੀ ਇਹੀ ਜਿਹੀ ਹਾਲਤ ਹੈ। ਇੱਕ ਦਫ਼ਾ ਸਾਹਿਬ ਦਸਮ ਪਾਤਸ਼ਾਹ ਕਲਗੀਧਰ ਮਹਾਰਾਜ ਦਾ ਰੂਹਾਨੀ ਦਰਬਾਰ ਲੱਗਿਆ ਹੈ। ਸਖ਼ਤ ਗਰਮੀ ਦਾ ਮੌਸਮ ਹੈ, ਲੋਹਾਂ ਚੱਲਦੀਆਂ, ਲੋਹਾਂ ਦੇ ਚੱਲਣ ਕਰਕੇ ਪ੍ਰਿਥਵੀ ਸਾਰੀ ਹੀ ਤਪ ਰਹੀ ਹੈ, ਉਹਦੇ ਪਦਾਰਥ ਸਾਰੇ ਹੀ ਤਪ ਰਹੇ ਹਨ। ਵਾਰ ਵਾਰ ਗਰਮੀ ਦੇ ਬਾਅਦ ਸਭ ਨੂੰ ਹੀ ਪਿਆਸ ਲੱਗਦੀ ਹੈ। ਦਰਬਾਰ ਵਿੱਚ ਪੱਖੇ ਚੱਲਦੇ ਹਨ, ਪਿਆਸੇ ਨੂੰ ਪਾਣੀ ਮਿਲਦਾ। ਗੁਰੂ ਜੀ ਨੂੰ ਵੀ ਪਿਆਸ ਲੱਗੀ, ਉੱਚੀ ਆਵਾਜ਼ ਦਿੱਤੀ। ਜਲ ਗੜਬੀ ਬਰਦਾਸ਼ ਸਿੱਖ ਕਿਤੇ ਹਾਜ਼ਰ ਨਹੀਂ ਸੀ ਸਾਹਮਣੇ। ਕਿਸ਼ੋਰ ਅਵਸਥਾ ਦਾ, 14-15 ਸਾਲ ਦੀ ਉਮਰ ਦਾ ਇੱਕ ਮੁੰਡਾ, ਕਿਸੇ ਅਮੀਰ ਘਰਾਣੇ ਦਾ ਲੜਕਾ ਬੜਾ ਖੂਬਸੂਰਤ ਸਰੀਰ ਹੈ, ਕੀਮਤੀ ਵਸਤਰ ਪਹਿਨੇ ਹੋਏ ਹਨ, ਉੱਠ ਕੇ ਜਾਂਦਾ ਹੈ, ਹੱਥ ਧੋ ਕੇ ਠੰਡੇ ਜਲ ਦਾ ਕਟੋਰਾ ਭਰ ਕੇ ਲੈ ਆਉਂਦਾ। ਗੁਰੂ ਜੀ ਦੇ ਪਾਸ ਆਇਆ, ਉਹ ਕਟੋਰਾ ਆਪਣੇ ਆਪਣੇ ਹੱਥ 'ਤੇ ਲੈ ਲਿਆ, ਪਰ ਉਸ ਪਚੰਗੀ ਦੇ ਸਿਰ ਤੋਂ ਪੈਰਾਂ ਤੱਕ ਨਿਗਾਹ ਦੌੜਾ ਹੀ ਭੰਨ ਪਿਆ। ਕਿਸੇ ਅਮੀਰ ਦਾ ਪੁੱਤਰ ਹੈ, ਪੁੱਛਣਗੇ ਬੀਬਾ ਕਿਸਦਾ ਪੁੱਤਰ? ਉਸਨੇ ਅਰਜ਼ ਕੀਤੀ, ਗਰੀਬ ਨਵਾਜ਼, ਮੇਰਾ ਪਿਤਾ ਇੱਕ ਬਹੁਤ ਵੱਡਾ ਸੇਠ ਆਦਮੀ ਹੈ। ਹਾਂ, ਗੁਰੂ ਜੀ ਕਹਿਣ ਲੱਗੇ, ਤੇਰੇ ਹੱਥ ਪੈਰ ਬੜੇ ਕੂੰਡ ਲੀਂਦੇ ਹਨ, ਪ੍ਰਤੀਤ ਹੁੰਦਾ ਤਾਂ ਇਹਨਾਂ ਨਾਲ ਕਦੇ ਸੇਵਾ ਨਹੀਂ ਕੀਤੀ। ਉਸਨੇ ਅਰਜ਼ ਕੀਤੀ, ਹਾਂ ਗਰੀਬ ਨਵਾਜ਼, ਪਹਿਲਾ ਦਿਨ ਹਜ਼ੂਰ ਨੂੰ ਜਲਦਾ ਕਟੋਰਾ ਭਰ ਕੇ ਦਿੱਤਾ। ਫਿਰ ਪੁੱਛਣਾ ਸ਼ੁਰੂ ਕੀਤਾ, ਹੱਥਾਂ ਨਾਲ ਕਹਿੰਦੇ ਸਾਧ ਸਿੰਘ ਦੀ ਜੁੱਤੇ ਝਾੜੇ ਹੋਣ। ਉਹਨੇ ਕਿਹਾ, ਨਹੀਂ ਮਹਾਰਾਜ, ਕਦੇ ਗੁਰੂ ਕੇ ਲੰਗਰ ਵਿੱਚ ਪਹੁੰਚ ਕੇ ਜੂਠੇ ਬਰਤਨ ਨੂੰ ਸਾਫ਼ ਕੀਤੇ ਹੋਣ? ਉਸਨੇ ਅਰਜ਼ ਕੀਤੀ, ਨਹੀਂ ਸੱਚੇ ਪਾਤਸ਼ਾਹ, ਤੱਪੜ ਵਿਛਾਏ ਹੋਣ? ਉਸਨੇ ਕਿਹਾ, ਨਹੀਂ। ਸਾਧ ਸਿੰਘ ਨੂੰ ਭੁੱਖਾ ਮਾਰਿਆ ਹੋਵੇ ਗਰਮੀ ਦੇ ਮੌਸਮ? ਉਸਨੇ ਕਿਹਾ, ਨਹੀਂ। ਗਰੀਬ ਨਵਾਜ਼, ਹੋਰ ਕੋਈ ਸੇਵਾ ਕਈ ਕਿਸਮ ਦੀ ਹੁੰਦੀ ਹੈ, ਕੁਛ ਕੀਤੀ ਹੋਵੇ? ਨਹੀਂ ਮਹਾਰਾਜ, ਪਹਿਲਾ ਦਿਨ ਹੈ, ਆਪ ਨੂੰ ਜਲਦਾ ਕਟੋਰਾ ਭਰ ਕੇ ਦਿੱਤਾ। ਇਹ ਬਚਨ ਸੁਣ ਕੇ ਗੁਰੂ ਜੀ ਨੇ ਉਹ ਜਲ ਸਣੇ ਕਟੋਰੇ ਫੈਂਕ ਦਿੱਤਾ। ਸਭ ਸਿੰਘ ਦੀ ਨਿਗਾਹ ਆਪ ਵੱਲ ਸੀ, ਕੀਰਤਨ ਉੱਚੀ ਹੋ ਰਿਹਾ ਸੀ। ਇਹ ਬਚਨ ਬਲਾਹ ਜੋ ਗੁਰੂ ਜੀ ਦਾ ਉਸ ਜੰਗੀ ਦੇ ਨਾਲ ਹੋਇਆ, ਸਭ ਨੇ ਨਹੀਂ ਸੁਣਿਆ, ਕੁਛ ਨੇੜੇ ਨੇੜੇ ਦੇ ਪ੍ਰੇਮੀਆਂ ਦੇ ਕੰਨਾਂ ਵਿੱਚ ਹੀ ਆਵਾਜ਼ ਸੀ। ਪਰ ਇੰਨੀ ਗੱਲ ਜ਼ਰੂਰ ਸੀ ਵੀ ਗੁਰੂ ਜੀ ਨੇ ਪਾਣੀ ਮੰਗਵਾਇਆ ਸੀ। ਇਹ ਪਚੰਗੀ ਹੱਥ ਧੋ ਕੇ ਪਾਣੀ ਲੈ ਕੇ ਗਿਆ, ਪਰ ਇਹਦੇ ਹੱਥੋਂ ਗੁਰੂ ਜੀ ਨੇ ਪਾਣੀ ਨਹੀਂ ਪੀਤਾ। ਪ੍ਰਤੀਤ ਹੁੰਦਾ ਇਹਦੇ ਵਿੱਚ ਪਤਾ ਨਹੀਂ ਕਿਤਨਾ ਵੱਡਾ ਭਾਰਾ ਨੁਕਸ ਹੈ, ਗੁਨਾਹ ਹੈ, ਕਿਉਂਕਿ ਗੁਰੂ ਅੰਤਰਯਾਮੀ ਹੈ, ਸਰਵਗ ਹੈ, ਘਟ ਘਟ ਕੇ ਅੰਤਰ ਕੀ ਜਾਨ, ਭਲੇ ਬੁਰੇ ਕੀ ਪੀਰ ਪਛਾਣ। ਇਉਂ ਕਰਕੇ ਕੋਈ ਵੱਡਾ ਨੁਕਸ ਹੈ, ਸਭ ਦੇ ਮਨਾਂ ਵਿੱਚ ਕੁਛ ਨਾ ਕੁਛ ਸ਼ੱਕ ਸ਼ੂਕ ਸ਼ੰਕੇ ਪੈਦਾ ਹੋਏ। ਉਹਨਾਂ ਨੂੰ ਦੂਰ ਕਰਨ ਵਾਸਤੇ ਔਰ ਕੁਛ ਸਿੱਖਿਆ ਦੇਣ ਵਾਸਤੇ ਆਪ ਜੀ ਨੇ ਕੀਰਤਨ ਬੰਦ ਕਰਕੇ ਉੱਚੀ ਆਵਾਜ਼ ਨਾਲ ਫਰਮਾਇਆ, ਪ੍ਰੇਮੀਆਂ, ਤੁਹਾਡੇ ਵਿੱਚ ਕੋਈ ਇਹੋ ਜਿਹਾ ਮਾਈ ਭਾਈ ਵੀ ਹੈ ਜੋ ਮੁਰਦੇ ਨੂੰ ਛੋ ਕੇ ਪਾਣੀ ਪੀ ਲਏ, ਭੋਜਨ ਛਕ ਲਏ? ਸੋ ਸਭ ਨੇ ਇੱਕ ਜ਼ਬਾਨ ਹੋ ਕੇ ਅਰਜ਼ ਕੀਤੀ, ਗਰੀਬ ਨਵਾਜ਼, ਮੁਰਦੇ ਨੂੰ ਛੋਇਆ ਪਾਣੀ ਕੋਈ ਨਹੀਂ ਪੀਂਦਾ ਅਤੇ ਨਾ ਹੀ ਕੋਈ ਭੋਜਨ ਛਕਦਾ। ਮੁਰਦੇ ਨੂੰ ਛੋਈ ਹੋਈ ਵਸਤੂ ਅਸ਼ੁੱਧ ਹੋ ਜਾਂਦੀ ਹੈ, ਇਸ ਕਰਕੇ ਉਸਨੂੰ ਕੋਈ ਨਹੀਂ ਇਸਤੇਮਾਲ ਕਰਦਾ। ਅਤੇ ਹੋਰ ਤਾਂ ਕੀ, ਜੇ ਕਿਸੇ ਪ੍ਰਾਣੀ ਦਾ ਮ੍ਰਿਤੂ ਹੋ ਜਾਂਦਾ ਹੈ, ਲੋਕ ਸ਼ਮਸ਼ਾਨ ਭੂਮਿਕਾ ਤਾਂ ਹੀ ਨਜ਼ਰ ਜਾਂਦੇ ਹਨ, ਲਾਂਬੂ ਲਾ ਕੇ ਮੁੜਦੇ ਹੈ, ਇਸ਼ਾਨ ਵਗੈਰਾ ਕਰਕੇ ਫਿਰ ਖਾਣ ਪਾਣ ਵਿੱਚ ਪ੍ਰਵਿਰਤ ਹੁੰਦੇ ਹਨ, ਵਸਤਰ ਵਗੈਰਾ ਬਦਲ ਕੇ ਫਿਰ ਕੁਛ ਖਾਂਦੇ ਪੀਂਦੇ, ਆਪਣੇ ਆਪ ਨੂੰ ਉਹਦੇ ਪਿੱਛੇ ਜਾਣ ਕਰਕੇ ਇਤਨਾ ਅਸ਼ੁੱਧ ਮੰਨਦੇ ਹਨ। ਸੋ ਇਉਂ ਗੁਰੂ ਜੀ ਕਹਿਣ ਲੱਗੇ, ਜੇ ਦੁਨੀਆਂ ਦੇ ਲੋਕ ਭਾਈ ਮੁਰਦੇ ਦੇ ਪਿੱਛੇ ਜਾਣ ਕਰਕੇ ਹੀ ਆਪਣੇ ਆਪ ਨੂੰ ਇਤਨਾ ਸ਼ੁੱਧ ਮੰਨਦੇ ਨੇ, ਇਸ਼ਨਾਨ ਵਗੈਰਾ ਕੀਤੇ ਬਿਨਾਂ, ਵਸਤਰ ਬਦਲੇ ਬਿਨਾਂ, ਕੁਛ ਨਹੀਂ ਖਾਂਦੇ ਪੀਂਦੇ, ਫਿਰ ਮੈਂ ਮੁਰਦੇ ਨੇ ਛੋਇਆ ਪਾਣੀ ਕਿਉਂ ਪੀ ਲੈਂਦਾ? ਸਭ ਨੇ ਅਰਜ਼ ਕੀਤੀ, ਸੱਚੇ ਪਾਤਸ਼ਾਹ, ਮੁਰਦਾ ਤਾਂ ਨਹੀਂ, ਕਿਸੇ ਅਮੀਰ ਦਾ ਲੜਕਾ ਹੈ, ਚੰਗੇ ਕੀਮਤੀ ਵਸਤਰ ਪਹਿਨੇ, ਸ਼ੁੱਧੀ ਨਾਲ ਹੱਥ ਵਗੈਰਾ ਧੋ ਕੇ ਲਿਆ। ਗੁਰੂ ਜੀ ਕਹਿਣੇ ਕਿ ਤੁਹਾਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਬਚਨ ਭੁੱਲ ਗਏ, ਜਿਨ੍ਹਾਂ ਦੇ ਬਚਨਾਂ ਨੂੰ ਤਿੰਨਾਂ ਲੋਕਾਂ 14 ਭਵਨ ਵਿੱਚ ਸਭ ਨੇ ਸਵੀਕਾਰ ਕੀਤਾ ਹੈ। ਅਰਜ਼ ਕੀਤੀ ਸੰਗਤ ਨੇ, ਗੁਰੂ ਕੀ ਬਚਨ ਹਨ? ਕਹਿੰਦੇ, ਗੁਰੂ ਬਾਬੇ ਦਾ ਬਚਨ ਤਾਂ ਇਹ ਹੈ, ਅਤਿ ਸੁੰਦਰ ਕੁਲੀਨ ਚਤਰ ਮੁਹਮਿਆਨੀ ਸਰਵੰਤ ਮ੍ਰਿਤਕ ਕਹੀਏ ਨਾਨਕਾ, ਜੋ ਪ੍ਰੀਤ ਨਹੀਂ ਭਗਵਾਨ। ਜਿਹਦੇ ਚਿੱਤ ਵਿੱਚ ਰੱਬ ਦਾ ਪਿਆਰ ਨਹੀਂ, ਔਰ ਪਿਆਰ ਨਾ ਹੋਣ ਕਰਕੇ ਸੇਵਾ ਭਗਤੀ ਨਹੀਂ ਕਰਦਾ, ਉਹ ਸਰੀਰ ਦਾ ਭਾਵੇਂ ਕਿਤਨਾ ਵੀ ਖੂਬਸੂਰਤ ਹੈ, ਸੁੰਦਰ ਕੁਲੀ ਕਿਤਨਾ ਵੀ ਚੰਗੀ ਕੁਲਦਾ ਹੈ, ਚਤਰ ਗੱਲਾਂ ਬਾਤਾਂ ਕਿਤਨਾ ਹੁਸ਼ਿਆਰ ਹੈ, ਮੂੰਹ ਗਿਆਨੀ ਮੇਰਾ ਪੂਰਾ ਪੜ੍ਹਿਆ ਹੈ, ਆਲਮ ਅਮਲ ਨਹੀਂ, ਧਨਵੰਤ ਨਾੜੀ ਭਾਵੇਂ ਕਿਤਨਾ ਹੈ। ਇਹ ਪੰਜੇ ਸਿਫਤਾਂ ਉਸ ਵਿਅਕਤੀ ਪਾਈਆਂ ਜਾਂਦੀਆਂ ਹੁਣ, ਪਰ ਸੇਵਾ ਭਗਤੀ ਨਾ ਕਰਦਾ ਹੋਵੇ ਗੁਰੂ ਜੀ ਉਸਨੂੰ ਮੁਰਦਾ ਕਹਿੰਦੇ ਆ। ਮੁਰਦੇ ਨਾਲ ਛੋਇਆ ਪਾਣੀ ਜਾਂ ਭੋਜਨ ਤੁਸੀਂ ਕਹਿੰਦੇ ਅਸ਼ੁੱਧ ਹੋ ਜਾਂਦਾ, ਫਿਰ ਆਪਣੇ ਆਪ ਹੀ ਦੱਸੋ। ਇਹ ਤਾਂ ਕਹਿੰਦੇ ਮੈਂ ਅਜੇ ਤੱਕ ਉਡਾੜਾ ਹੀ ਸ਼ੁਰੂ ਨਹੀਂ ਕੀਤਾ ਇਸ ਪਰਮਾ ਮਾਰਗ ਦਾ, ਸੇਵਾ ਭਗਤੀ ਦਾ। ਗੁਰੂ ਨਾਨਕ ਦੇ ਘਰ ਦੀ ਭਗਤੀ, ਸਾਸਨ ਦੇ ਜੁੱਤੇ ਚਾੜਨੇ ਔਰ ਲੰਗਰ ਦੇ ਜੂਠੇ ਬਰਤਨ ਮਾਂਜਣੇ, ਇਹਨਾਂ ਤੋਂ ਸ਼ੁਰੂ ਹੁੰਦੀ। ਇਹ ਤਾਂ ਕਹਿੰਦੇ ਮੈਂ ਅਜੇ ਸ਼ੁਰੂ ਹੀ ਨਹੀਂ ਕੀਤਾ। ਤੁਸੀਂ ਆਪਣੇ ਆਪ ਦੱਸੋ ਫਿਰ ਕੀ ਹੋਇਆ ਗੁਰੂ ਬਾਬੇ ਦੇ ਵਚਨ ਅਨੁਸਾਰ, ਮੁਰਦਾ ਹੋਇਆ ਕਿ ਨਾ? ਰੱਬ ਦੀ ਪ੍ਰੀਤੀ ਨਹੀਂ, ਪਿਆਰ ਨਹੀਂ ਹੈ, ਪਿਆਰ ਨਾ ਹੋਣ ਕਰਕੇ ਸੇਵਾ ਭਗਤੀ ਨਹੀਂ ਕਰਦਾ, ਉਹਨੂੰ ਗੁਰੂ ਬਾਬਾ ਜੀ ਮੁਰਦਾ ਕਹਿੰਦੇ ਹਨ। ਮੁਰਦੇ ਨਾਲ ਛੋਇਆ ਭੋਜਨ ਹੈ ਭਾਵੇਂ ਜਲ ਹੈ, ਅਸ਼ੁੱਧ ਹੋ ਜਾਂਦਾ, ਇਸ ਕਰਕੇ ਇਹਦਾ ਦਰਜਾ ਅਜੇ ਮੁਰਦਿਆਂ ਵਿੱਚ ਹੈ। ਸਾਰੀ ਸੰਗਤ ਨੂੰ ਗੁਰੂ ਜੀ ਨੇ ਜ਼ੋਰਦਾਰ ਤਾਕੀਦ ਕੀਤੀ, ਸਤਸੰਗ ਹੱਥਾਂ ਪੈਰਾਂ ਨੂੰ ਸਫਲੇ ਕਰਨ ਵਾਸਤੇ ਸੇਵਾ ਭਗਤੀ ਕਰਿਆ ਕਰ, ਤਦ ਜਾ ਕੇ ਇਹਨਾਂ ਦੀ ਸਫਲਤਾ ਹੈ, ਵਰਨਾ ਇਹ ਵਿਅਰਥਨ। ਭਾਈ ਗੁਰਦਾਸ ਕਹਿੰਦੇ ਨੇ ਬਿਨ ਸੇਵਾ ਤ੍ਰਿਗਹੱਥ ਪੈਰ, ਪਰ ਨਿਫਲ ਕਰਨੀ ਸੇਵਾ ਤੋਂ ਬਿਨਾਂ ਹੱਥਾਂ ਪੈਰਾਂ ਨੂੰ ਅਤੇ ਕਾਰਯੋਗ ਦੱਸਦੇ ਹਨ। ਤਿਰਕਾਰ ਹੱਥਾਂ ਪੈਰਾਂ ਸੇਵਾ ਤਿਰਗ ਹੱਥ ਪੈਰਾਂ ਔਰ ਨਿਫਲ ਕਰਨੀ, ਹੱਥਾਂ ਪੈਰਾਂ ਨੂੰ ਵੀ ਸੇਵਾ ਤੋਂ ਬਿਨਾਂ ਧਿਕਾਰ। ਸੋ ਭਾਈ ਗੁਰਦਾਸ ਨੇ ਸਿਰ ਤੋਂ ਲਾ ਕੇ ਪੈਰਾਂ ਤੱਕ ਸਿਰ ਨੂੰ ਧਿਕਾਰ ਹੈ, ਨਮਸਕਾਰ ਭਗਤੀ ਨਹੀਂ ਅਗਰ ਕਰਦਾ, ਔਰ ਨੇਤਰਾਂ ਨੂੰ ਧਿਕਾਰ ਹੈ, ਪਿਆਰ ਨਾਲ ਗੁਰੂ ਦਰਸ਼ਨ ਨਹੀਂ ਕਰਦੇ, ਗੁਰੂ ਸਰੂਪ ਦਾ ਧਿਆਨ ਨਹੀਂ ਕਰਦੇ। ਕੰਨਾਂ ਨੂੰ ਧਿਕਾਰ ਹਰੀ ਜਸਨੀ ਪ੍ਰੇਮ ਨਾਲ ਸੁਣਦੇ, ਜ਼ਬਾਨ ਨੂੰ ਧਿਕਾਰ ਹੈ ਅਗਰ ਹਰੀ ਜਸ ਨਹੀਂ ਕਰਦੇ, ਔਰ ਹੱਥਾਂ ਪੈਰਾਂ ਨੂੰ ਧਿਕਾਰ ਹੈ ਜੇ ਸੇਵਾ ਨਹੀਂ ਕਰਦੇ। ਇਸ ਤੋਂ ਉਲਟ ਅਗਰ ਸੇਵਾ ਭਗਤੀ ਕਰਦੇ ਹਨ ਉਹ ਫਿਰ ਧੰਨ ਤਾਂ ਯੋਗ ਬਣ ਜਾਂਦੇ ਹਨ। ਆਤਮ ਰਸ ਜਿਨ ਜਾਂਦੇ ਹਾਂ ਹਰ ਰੰਗ ਸਹਿਜੇ ਮਾਣ ਨਾਨਕ ਧੰਨ 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 ਜਨ ਆਏ ਤੇ ਪ੍ਰਭਾਵ। ਜਿਨ੍ਹਾਂ ਨੇ ਸੇਵਾ ਭਗਤੀ ਕਰਕੇ ਮਨ ਦੀ ਸ਼ੁੱਧੀ ਅਤੇ ਇਕਾਗਰਤਾ ਦੁਆਰਾ ਆਤਮਰਸ ਪ੍ਰਾਪਤ ਕੀਤਾ ਹੈ, ਉਹਨਾਂ ਦਾ ਆਉਣਾ ਦੁਨੀਆਂ 'ਤੇ ਪ੍ਰਮਾਣ ਨੀਕ ਹੈ ਅਤੇ ਤਿੰਨਾਂ ਲੋਕਾਂ ਤਿੰਨਾਂ ਕਾਲਾਂ ਵਿੱਚ ਧੰਨਤਾ ਯੋਗ। ਆਤਮਰਸ ਜੇ ਜਾਣ ਹੀ ਸਵੈ ਖਾਲਸ ਦੇਵ, ਪਰਮੈ ਮੂੰਹ ਮੈਂ ਤਾਸ ਮੈਂ ਰਿੰਚਕ ਨਾਹੀ, ਭੇਦ ਸਾਹਿਬ ਦਸਮ ਪਾਤਸ਼ਾਹ ਦਾ ਇਹ ਹੁਕਮ ਹੈ। ਜਿਸਨੇ ਸੇਵਾ ਭਗਤੀ ਕਰਕੇ ਮਨ ਦੀ ਸ਼ੁੱਧੀ ਔਰ ਇਕਾਗਰਤਾ ਦੁਆਰਾ ਆਤਮਰਸ ਪ੍ਰਾਪਤ ਕੀਤਾ ਹੈ ਉਹ ਖਾਲਸਾ ਹੈ, ਉਸਦੇ ਵਿੱਚ ਮੇਰੇ ਵਿੱਚ ਅਤੇ ਰੱਬ ਦੇ ਵਿੱਚ ਰੱਤੀ ਮਾਤਰ ਵੀ ਫਰਕ ਨਹੀਂ ਹੈ। ਇਉਂ ਫਰਮਾਨ ਕੀਤਾ ਤਾਂ ਤੇ ਜਿਹੜੇ ਇਉਂ ਕਰਦੇ ਨੇ, ਪੀਰ ਮਰੀਦਾਂ ਪਿਰੜੀ ਸੁਖ ਸਤਿਗੁਰੂ ਸ਼ਰਣੀ, ਗੁਰਸਿੱਖਾਂ ਦੀ ਗੁਰੂ ਚਰਨਾਂ ਵਿੱਚ ਪ੍ਰੀਤੀ ਹੈ, ਉਹ ਸਾਰੇ ਅੰਗਾਂ ਨੂੰ ਸੇਵਾ ਭਗਤੀ ਕਰਕੇ ਸਫਲ ਕਰਦੇ ਹਨ ਅਤੇ ਆਪਣੇ ਆਪ ਨੂੰ ਤਨਤਾ ਯੋਗ ਬਣਾਉਂਦੇ ਹਨ, ਜਨਮ ਨੂੰ ਸਫਲਾ ਕਰ ਲੈਂਦੇ ਹਨ। ਆਓ ਸਾਧ ਸੰਗਤ